ਅੰਮ੍ਰਿਤ ਵੇਲੇ ਆਪ 5 ਵਜੇ ਤੋਂ ਲਗਾਤਾਰ ਇਸ ਦੀਵਾਨ ਦੀ ਹਾਜ਼ਰੀ ਭਰ ਰਹੇ। ਬਹੁਤ ਬੜੀ ਹਾਜ਼ਰੀ ਹੈ ਕਿਉਂਕਿ ਇੰਨਾ ਚਿਰ ਲੰਮਾ ਦੀਵਾਨ ਰੱਖ ਸੁਣ ਕੇ ਸੁਣਨ ਵਾਲੇ ਵੀ ਥੱਕ ਜਾਂਦੇ ਨੇ, ਕਰਨ ਵਾਲੇ ਵੀ ਥੱਕ ਜਾਂਦੇ ਨੇ। ਪਰ ਆਪ ਨੇ ਹੁਣ ਤੋਂ ਬੈਠਿਆਂ ਨੇ ਸਮਾਧੀ ਲਾਉਣੀ ਹੈ ਅਤੇ ਕੱਲ੍ਹ ਦੇ 2 ਵਜੇ ਤੱਕ ਬੈਠੇ ਰਹਿਣੇ। ਇਹ ਇੱਕ ਬੜਾ ਭਾਰਾ ਤਪ ਕਰ ਰਹੇ ਹਾਂ, ਇਹਦਾ ਸਹਿਜ ਫਲ ਕੀ ਮਿਲ ਰਿਹਾ ਹੈ? ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਕਰੋੜ ਜੱਗਾਂ ਦਾ ਫਲ ਸਹਿਜ ਪ੍ਰਾਪਤ ਹੋ ਜਾਂਦਾ। ਅਰੇ ਫਲ ਗਵਾਇਆ ਹੋਇਆ ਜਾਂਦਾ ਨਹੀਂ ਹੈ। ਤੀਰਥ ਕਰ ਲਓ, ਵਰਤ ਰੱਖ ਲਓ, ਦਾਨ ਕਰ ਲਓ, ਜੇ ਮਨ ਵਿੱਚ ਖਿਆਲ ਆ ਗਿਆ, ਮਹਾਰਾਜ ਕਹਿੰਦੇ ਸਾਰਾ ਹੀ ਨਿਲ ਹੋ ਜਾਂਦਾ, ਰਿਵਰਸ ਗੇਅਰ ਲੱਗ ਜਾਂਦਾ। ਤੀਰਥ ਵਰਤ ਅਰਦਾਨ ਕਰ ਮਨ ਵੇ ਤਰੈ ਗਵਾਨ, ਨਾਨਕ ਨੇਹ ਫਲ ਜਾਤੇ ਜਿਉਂ ਪੁੰਚ ਰਿਸ਼ਮਾ। ਇਹ ਜੋ ਸਹਿਜਤਾ ਪਾਪ ਕਰ ਰਹੇ ਹੋ, ਜਿਸ ਦਾ ਕਰੋੜਾਂ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੋ ਕੇ ਵਿਘਨਾਂ ਦਾ ਨਾਸ਼, ਇਲਾਕੇ ਵਿੱਚ ਸ਼ਾਂਤੀ, ਮਨਾਂ ਵਿੱਚ ਪ੍ਰਕਾਸ਼, ਗਿਆਨ ਦੀ ਬੁੱਧੀ ਆਉਣੀ ਹੈ, ਭਵਿੱਖ ਦਾ ਮਾਰਗ ਰੋਸ਼ਨ ਹੋਣਾ। ਸੋ ਉਹਦੇ ਬਾਰੇ ਆਪ ਪਿਛਲੇ 2 ਦਿਨ ਪਹਿਲੇ ਅਤੇ ਅੱਜ ਦਾ 3ਰਾ ਦਿਨ ਲਗਾਤਾਰ ਆਪ ਕੋਈ 14-14 ਘੰਟੇ ਜਾਂ ਇਸ ਤੋਂ ਵੀ ਵੱਧ, ਜੇ ਮੈਂ ਕਹਾਂ ਤਾਂ 18 ਘੰਟੇ ਲਗਾਤਾਰ ਤੁਸੀਂ ਸੁਣਦੇ ਆਏ ਹੋ। ਸੋ ਹੁਣ ਆਪਣੇ ਬਹੁਤ ਸਾਰੇ ਮਹਾਂਪੁਰਸ਼ਾਂ ਤੋਂ, ਮੇਰੇ ਤੋਂ ਪਹਿਲਾਂ ਬਹੁਤ ਕਿਸਮ ਦੇ ਵਿਚਾਰ ਸਰਵਣ ਕੀਤੇ ਨੇ ਅਤੇ ਹੁਣੇ ਬਹੁਤ ਹੀ ਮਾਣਯੋਗ ਮਹਾਂਪੁਰਸ਼ ਜੋ ਰਾੜੇ ਸਾਹਿਬ ਤੋਂ ਆ ਕੇ ਇੱਥੇ ਸੁਸ਼ੋਭਿਤ ਨੇ, ਦਰਸ਼ਨ ਦੇ ਰਹੇ ਨੇ, ਉਹਨਾਂ ਦੇ ਵਚਨ ਬਲਾਸ ਆਪ ਨੇ ਸਰਵਣ ਕੀਤੇ। ਬੜੀ ਖੁਸ਼ੀ ਹੋਈ ਹੈ ਮਨ ਵਿੱਚ ਇਹਨਾਂ ਦੇ ਆਉਣ ਦੀ, ਕਿਉਂਕਿ ਫੇਰ ਵੀ ਵੱਡੇ ਭਰਾ ਨੇ, ਅਸੀਂ ਤਾਂ ਛੋਟੇ ਹਾਂ। ਸੋ ਇਹਦੇ ਵਿੱਚ ਹਾਜ਼ਰੀ ਭਰੀ ਹੈ, ਆਪਣੇ ਵਿਚਾਰ ਆਪ ਨਾਲ ਸਾਂਝੇ ਕੀਤੇ ਨੇ। ਸੋ ਬੇਨਤੀ ਕੀਤੀ ਜਾ ਰਹੀ ਸੀ ਕਿ ਪਿਛਲੇ ਦਿਨਾਂ ਦੇ ਅੰਦਰ, ਕਿਉਂਕਿ ਯਾਦ ਭਾਈ ਦਿਆਲ ਸਿੰਘ ਜੀ ਤੋਂ ਜੋ ਸੰਪਰਦਾ ਚੱਲਦੀ ਹੈ, ਉਹਦੀ ਸਿਮਰਤੀ ਦੇ ਵਿੱਚ ਇਹ ਸਾਰਾ ਸੰਤ ਸਮਾਗਮ ਹੋ ਰਿਹਾ। ਕਿਉਂਕਿ ਗੁਰੂ ਮਹਾਰਾਜ ਦੇ ਮੁੱਖ 5 ਪਿਆਰਿਆਂ ਚੋਂ ਜਥੇਦਾਰ, ਜਿਨ੍ਹਾਂ ਦੇ ਕੋਲ ਬ੍ਰਹਮ ਗਿਆਨ ਦੇ ਭੰਡਾਰ ਸਨ, ਸ਼ਬਦ ਸੁਰਤ ਯੋਗ ਦਾ ਪੂਰਾ ਖਜ਼ਾਨਾ ਸੀ, ਹੱਠ ਯੋਗ ਦੇ ਪੂਰੀ ਤਰ੍ਹਾਂ ਜਾਣੂ ਸੀ, ਦੁਨੀਆਂ ਵਿੱਚ ਰਹਿਣ ਵਾਸਤੇ ਪੂਰਾ ਗਿਆਨ ਸੀ, ਜੇ ਮਹਾਰਾਜ ਨੇ ਕੋਈ ਵੀ ਜ਼ਰੂਰੀ ਕੰਮ ਕੀਤਾ ਹੈ ਤਾਂ ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਮਹਾਰਾਜ ਦੀ ਰਾਏ ਜ਼ਰੂਰ ਲਈਏ। ਅਗਰ ਔਰੰਗਜ਼ੇਬ ਨਾਲ ਗੱਲਬਾਤ ਕਰਨ ਵਾਸਤੇ ਭੇਜਿਆ ਤਾਂ ਉਹਨਾਂ ਨੂੰ ਭੇਜਿਆ, ਤੁਸੀਂ ਸਭ ਸੁਣ ਚੁੱਕੇ ਹੋ। 2 ਕਿਸਮ ਦੀਆਂ ਬੰਸਾਂ ਹੁੰਦੀਆਂ, ਇੱਕ ਬੰਸ਼ ਉਹ ਹੈ ਜਿਸ ਨੂੰ ਬਿੰਦੀ ਬੰਸ ਕਹਿੰਦੇ ਨੇ, ਉਹ ਜੋ ਕਾਬਲ ਪੁੱਤਰ ਨੇ, ਚੰਗੇ ਪੁੱਤਰ ਨੇ, ਉਹ ਆਪਣੇ ਮਾਂ ਬਾਪ ਦਾਦੇ ਦੀ ਪੜਦਾਦੇ ਦੀ ਯਾਦ ਮਨਾਉਂਦੇ ਰਹਿੰਦੇ ਨੇ, ਜੇ ਉਸ ਤੋਂ ਵੀ ਚੰਗਾ ਹੋਵੇ ਤਾਂ ਉਸ ਤੋਂ ਪਹਿਲਿਆਂ ਦੀ ਵੀ ਯਾਦ ਮਨਾਉਂਦਾ ਰਹਿੰਦਾ। ਕਿਉਂਕਿ ਜਦੋਂ ਬਜ਼ੁਰਗਾਂ ਦੀਆਂ ਕਹਾਣੀਆਂ ਕਰਦੇ ਹਾਂ ਅਤੇ ਆਪਣੇ ਆਪ ਨੂੰ ਉਹਨਾਂ ਨਾਲ ਵੇਚਦੇ ਹਾਂ, ਫਿਰ ਪਤਾ ਲੱਗਦਾ ਵੀ ਅਸੀਂ ਕਿੱਥੇ ਕੁ ਖੜੇ ਹਾਂ, ਅਸੀਂ ਤਾਂ ਬਹੁਤ ਪਛੜ ਗਏ, ਅਤੇ ਉਹਨਾਂ ਨੂੰ ਫੋਲੋ ਕਰਨ ਦਾ ਯਤਨ ਕਰਨਾ ਪੈਂਦਾ। ਭੂਤਕਾਲ ਹਮੇਸ਼ਾ ਹੀ ਸੁਨਹਿਰੀ ਹੋਇਆ ਕਰਦਾ, ਭਵਿੱਖ ਅਨਸਰਟਨ ਹੁੰਦਾ, ਵਰਤਮਾਨ ਜਿਹੜਾ ਇਹ ਫੈਕਚੁਅਲ ਹੋਣ ਕਰਕੇ ਉਨਾ ਚੰਗਾ ਨਹੀਂ ਹੁੰਦਾ ਜਿੰਨਾ ਭੂਤਕਾਲ ਹੋਇਆ ਕਰ। ਭੂਤਕਾਲ ਦੇ ਵਿੱਚੋਂ ਪ੍ਰਕਾਸ਼ ਆਉਂਦਾ, ਲੰਘ ਗਏ ਸਮੇਂ ਦੇ ਵਿੱਚੋਂ ਅਸੀਂ ਜਿਸ ਤਰ੍ਹਾਂ ਫੁੱਲਾਂ ਦਾ ਗੁਲਦਸਤਾ ਬਣਾ ਲਿਆ ਜਾਂਦਾ ਚੁਣ ਕੇ, ਇਸ ਤਰ੍ਹਾਂ ਸਾਰੀ ਜ਼ਿੰਦਗੀ ਨੂੰ ਚੁਣ ਕੇ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ 100 ਸਾਲ ਨੂੰ ਬੰਦ ਕਰਦਾ ਅਤੇ ਉਹਦੇ ਵਿੱਚ ਹੋਣਗੇ ਕਿ ਉਹਨਾਂ ਦੇ ਜੀਵਨ ਦੇ ਵੱਖਰੇ ਵੱਖਰੇ ਕ੍ਰਿਸ਼ਮੇ। ਸੋ ਉਸੇ ਸਿਲਸਿਲੇ 'ਚ ਆਪ ਹੁਣ ਫਰਮਣ ਕਰ ਰਹੇ ਹੋ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਵਕੀਤਾ, ਅੰਧਲੇ ਤਿਰਭਵਨ ਸੁਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸੁਣੋ ਪਿਆਰੇ ਹੋ, ਕਹਿੰਦੇ ਮਹਿਮਾ, ਮਹਿਮਾ ਮਹਾਰਾਜ ਨੇ ਕਿਸੇ ਰਾਜੇ ਦੀ ਨਹੀਂ ਲਿਖੀ ਹੈ, ਕਿਸੇ ਦੀ ਕੋਈ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਅੱਖਰ ਕੱਢ ਕੇ ਦਿਖਾਓ ਜਿੱਥੇ ਰਾਜੇ ਦੀ ਮਹਿਮਾ ਹੋਵੇ। ਜਿੱਥੇ ਮਹਿਮਾ ਹੈ, ਜੇ ਰਾਜੇ ਜਨਕ ਦੀ ਵੀ ਕਰੀ ਹੈ ਤਾਂ ਗੁਰਮੁਖ ਜਨਕ ਕਹਿ ਕੇ ਕਰੀ ਹੈ, ਰਾਜਾ ਜਨਕ ਕਹਿ ਕੇ ਨਹੀਂ ਕਰੀ। ਜਿੱਥੇ ਵੀ ਕਿਸੇ ਦੀ ਆਈ ਹੈ ਤਾਂ ਉੱਥੇ ਸਾਧੂ ਦੇ ਰੂਪ ਵਿੱਚ ਮਹਿਮਾ ਆਈ ਹੈ, ਕਿਉਂਕਿ ਹੋਰ ਇੱਥੇ ਮਹਿਮਾ ਦੇ ਕਾਬਲ ਸੰਸਾਰ ਹੋਇਆ ਨਹੀਂ ਕਰਦਾ। ਸੰਸਾਰ ਰਾਗ ਤੇ ਦੁਆਇਸ਼ ਵਿੱਚ ਹੈ, ਇਹਦੇ ਵਿੱਚ ਕਲੇਸ਼ ਨੇ, ਕਲੇਸ਼ਾਂ ਚ ਪਏ ਹੋਏ ਜੀ। ਕਾਹਦੀ ਮਹਿਮਾ? ਮਹਿਮਾ ਉਹਦੀ ਹੈ ਜਿਹੜਾ ਨਿਰਾਈ ਪ੍ਰਕਾਸ਼ ਹੋ ਚੁੱਕਿਆ, ਜੋ ਸਾਰਿਆਂ ਦੇ ਹਿਰਦਿਆਂ ਚ ਸਮਾ ਚੁੱਕਿਆ ਹੈ, ਜਿਹੜਾ ਸਾਰਿਆਂ ਦਾ ਸਾਂਝਾ ਬਣ ਚੁੱਕਿਆ। ਸੋ ਸਾਧੂ ਹੋਇਆ ਕਰਦੇ ਨੇ, ਮਹਾਂਪੁਰਸ਼ ਹੋਇਆ ਕਰਦੇ ਨੇ, ਮਹਾਂਪੁਰਸ਼ ਦਾ ਦਰਜਾ ਹੋਇਆ। ਸਾਧਨਾ ਸੰਪੰਨ ਪੁਰਸ਼ ਜੋ ਹੈ, ਭਾਵੇਂ ਦ੍ਰਿਸ਼ਟੀ ਹੈ ਭਾਵੇਂ ਵਿਹੰਗਮ ਹੈ, ਕੋਈ ਵੀ ਹੈ ਇਸ ਗੱਲ ਦਾ ਨਹੀਂ, ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ, ਜਿਸਨੇ ਆਪਣੇ ਨਿੱਜ ਘਰ ਦੇ ਵਿੱਚ ਵਾਸਾ ਪ੍ਰਾਪਤ ਕਰ ਲਿਆ, ਜਿਸਨੇ ਸ਼ਬਦ ਖੋਜ ਸ਼ਬਦ ਦੀ ਖੋਜ ਕਰਕੇ ਉਹ ਘਰ ਨੂੰ ਪ੍ਰਾਪਤ ਕਰ ਲਿਆ, ਤੇ ਸਹਿਜ ਦੇ ਵਿੱਚ ਜਿਸਦਾ ਵਾਸਾ ਹੋ ਗਿਆ ਉਹ ਸਾਧੂ ਹੋਇਆ ਕਰਦਾ। ਉਹਦੇ ਵਿੱਚ ਤੇ ਸੰਤ ਅਨੰਤ ਹੈ ਨਾ ਹੀ ਅੰਤਰ, ਉਹਦੇ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਮ ਹੈ ਤਾਸ ਮੈਂ ਰੰਚਕ ਨਾ ਹੀ ਪੇ। ਸੰਤ ਜਿਹਨੂੰ ਸੰਤ ਕਹਿੰਦੇ ਨੇ ਉਹ ਸਰੀਰ ਨਹੀਂ ਹੋਇਆ ਕਦੇ ਵੀ, ਉਹ ਜੋਤੀ ਹੋਇਆ ਕਰਦੀ ਹੈ। ਉਹ ਅਵਸਥਾ ਹੈ ਜਿੱਥੇ ਦੇਹ ਅਧਿਆਸ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਜੋਤੀ ਦਾ ਪ੍ਰਕਾਸ਼ ਹੋ ਜਾਂਦਾ, ਉਹਨੂੰ ਸੰਤ ਕਿਹਾ ਜਾਂਦਾ ਉਸ ਪਦਵੀ ਨੂੰ। ਸੋ ਇਸ ਤਰ੍ਹਾਂ ਦੇ ਨਾਲ ਆਪ ਸਰਵਣ ਕਰ ਰਹੇ ਸੀ ਕੱਲ ਬਾਬਾ ਭਾਗ ਸਿੰਘ ਜੀ ਦੇ ਬਾਰੇ। ਮਹਿਮਾ ਸਾਧੂ ਸੰਗ ਕੀ ਸੁਣੋ, ਮੇਰੇ ਮੀਤਾ ਗਿਆਨੀ ਜੀ ਆਏ ਹੋਏ ਨੇ ਇੱਥੇ, ਗਿਆਨੀ ਮੇਹਰ ਸਿੰਘ ਜੀ, ਬੜੇ ਵਿਦਵਾਨ ਨੇ, ਜਿਨ੍ਹਾਂ ਨੇ ਸਾਰੇ ਮਹਾਂਪੁਰਸ਼ਾਂ ਦੇ ਬਾਰੇ ਬਹੁਤ ਵਿਸਥਾਰ ਦੇ ਨਾਲ ਖੋਜ ਕਰਕੇ ਪੁਸਤਕ ਲਿਖੀ ਹੈ, ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਗਿਆਨੀ ਜੀ ਤੁਸੀਂ ਜ਼ਰੂਰ ਆਇਓ, ਕਿਉਂਕਿ ਮਹਾਂਪੁਰਸ਼ਾਂ ਦੇ ਜੀਵਨ ਅਲੋਪ ਹੁੰਦੇ ਤੁਰੇ ਜਾਂਦੇ। ਇਹ ਸੰਤ ਸਮਾਗਮ ਜੋ ਇੰਨਾ ਲੰਮਾ ਚੌੜਾ ਰੱਖਿਆ ਹੈ, ਇੰਨੇ ਦਾ ਪ੍ਰਬੰਧ ਕੀਤਾ ਹੈ, ਲੱਖਾਂ ਰੁਪਏ ਦੇ ਉੱਤੇ ਖਰਚ ਕੀਤੇ ਨੇ, ਉਹ ਸਿਰਫ ਇਸ ਕਰਕੇ ਹੈ ਵੀ ਉਹ ਜਿਹੜੇ ਜੀਵਨ ਭੁੱਲਦੇ ਜਾ ਰਹੇ ਨੇ ਉਹ ਦੁਬਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਣ, ਤੇ ਸਾਨੂੰ ਪਤਾ ਲੱਗ ਜਾਵੇ ਵੀ ਅਸੀਂ ਤਾਂ ਕੁਛ ਵੀ ਨਹੀਂ ਹੈਗੇ, ਬਹੁਤ ਕੁਛ ਕਰਨ ਵਾਸਤੇ ਸਾਨੂੰ ਪਿਆ। ਇਹ ਕੋਈ ਕਹਾਣੀਆਂ ਸੁਣਾਉਣ ਦਾ ਨਹੀਂ ਹੈ ਵੀ ਇੱਧਰਲੀ ਗੱਲ ਸੁਣਾ ਦਿਓ ਇੱਧਰਲੀ ਸੁਣਾ ਦਿਓ, ਇਹ ਤਾਂ ਮਹਾਂਪੁਰਸ਼ਾਂ ਦਾ ਜੀਵਨ ਲੜੀ ਬੱਝਵਾਂ ਆਪਾਂ ਵਿਚਾਰ ਕਰ ਰਹੇ। ਸੋ ਉਹਦੇ ਵਿੱਚ ਬਾਬਾ ਭਾਗ ਸਿੰਘ ਜੀ ਦੇ ਬਾਰੇ ਕੱਲ੍ਹ ਬੇਨਤੀ ਕੀਤੀ ਸੀ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤ, ਅੱਜ ਆਪਣੀ ਮੌਜ ਦੇ ਵਿੱਚ ਤੁਰੇ ਜਾ ਰਹੇ ਨੇ, ਅਚਾਨਕ ਨਿਗਾਹ ਕੀਤੀ ਕੋਈ ਗਾਰੇ ਚ ਲਿਬੜੀ ਹੋਈ, ਗੰਦ ਮੰਦ ਚ ਲਿਬੜੀ ਹੋਈ ਰੂਹ ਦੇਖੀ, ਰੂਹ ਬਲਵਾਨ ਸੀ ਪਰ ਹਾਲਾਤ ਨੇ ਉਸਨੂੰ ਇੱਥੇ ਤੱਕ ਪਹੁੰਚਾ ਦਿੱਤਾ ਕਿ ਉਹ ਬੇਸ਼ਵਾ ਦਾ ਰੂਪ ਧਾਰਨ ਕਰਕੇ ਆਪਣੇ ਸਰੀਰ ਨੂੰ ਉਸਨੇ ਵੇਚਣਾ ਸ਼ੁਰੂ ਕਰ ਦਿੱਤਾ ਚੰਦ ਟਕਿਆਂ ਦੇ ਬਦਲੇ, ਤੇ ਕੁੰਭੀ ਨਰਕ ਦਾ ਟਿਕਟ ਆਪਦੇ ਵਾਸਤੇ ਵੀ ਤੇ ਜਿਹੜਾ ਆਉਂਦਾ ਉਹਨੂੰ ਵੀ ਕੁੰਭੀ ਨਰਕ ਦਾ ਟਿਕਟ ਦੇਣਾ ਸ਼ੁਰੂ ਕਰ ਦਿੱਤਾ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰ, ਤੇ ਅਚਾਨਕ ਮਹਾਂਪੁਰਸ਼ ਜਦ ਆਪਣੀ ਮਸਤੀ ਦੇ ਵਿੱਚ ਜਾ ਕੇ ਇੱਕ ਚੁਬਾਰੇ ਵਿੱਚ ਖੂਬਸੂਰਤ ਬੇਸ਼ਵਾ ਬੈਠੀ ਹੈ, ਉਸਨੇ ਵੀ ਤੱਕ ਲਿਆ ਕਿ ਕੋਈ ਨੌਜਵਾਨ ਆ ਰਿਹਾ ਹੈ, ਹੋਰ ਤਰ੍ਹਾਂ ਦੀ ਚਾਲ ਹੈ, ਹੋਰ ਤਰ੍ਹਾਂ ਦੇ ਨੇਤਰ ਨੇ, ਜਿਹੜੇ ਨੇਤਰ ਮੇਰੇ ਵੱਲ ਦੇਖਦੇ ਨੇ ਅੱਗੇ ਉਹ ਨੇਤਰ ਨਹੀਂ ਹੈ, ਇਹਨਾਂ ਨੇਤਰਾਂ 'ਚ ਤਾਂ ਕੋਈ ਖਿੱਚ ਪਈ ਹੋਈ ਹੈ, ਇਹ ਤਾਂ ਮੈਨੂੰ ਐਂ ਲੱਗਦਾ ਜਿਵੇਂ ਮੇਰਾ ਆਪਣਾ ਆਪ ਹੀ ਹੁੰਦਾ। ਸੋ ਉੱਪਰ ਚੜ ਗਏ, ਉੱਪਰ ਜਾਂਦੇ ਹੀ ਇੱਕ ਦ੍ਰਿਸ਼ਟੀ ਕਰਕੇ ਦੇਖ ਕੇ ਸਹਿ ਸਵਾਇ ਸਾ ਵਚਨ ਕਰ ਦਿੱਤਾ,
ਤੇਰਾ ਜਨਮ ਅਮੋਲ ਹੀਰਾ ਕੌਡੀਆਂ ਦੇ
ਅਜਿਹਾ ਮਾਨਸ ਜਨਮ ਸੋਹਣਾ ਜੋ 84 ਲੱਖ ਜੂਨਾਂ ਲੰਘਣ ਤੋਂ ਬਾਅਦ ਪ੍ਰਾਪਤ ਹੋਇਆ, ਇਹ ਕੁਝ ਕੌਡੀਆਂ ਦੇ ਬਦਲੇ ਗਵਾ ਰਹੇ ਹਾਂ। ਵਚਨ ਤਾਂ ਸਾਰੇ ਹੀ ਕਹਿ ਦਿੰਦੇ ਨੇ, ਪਰ ਮਹਾਂਪੁਰਸ਼ ਦਾ ਜਿਸਕੇ ਅੰਦਰ ਵਸੇ ਨਿਰੰਕਾਰ ਤਿਸਕੀ ਸੀਖ ਤਰ੍ਹਾਂ ਸੰਸਾਰ, ਜਿਹਦੇ ਅੰਦਰ ਵਾਸਾ ਹੈ ਨਿਰੰਕਾਰ ਦਾ, ਉਹਦਾ ਇੱਕ ਸ਼ਬਦ ਕਿਹਾ ਹੋਇਆ ਹੀ ਬਹੁਤ ਵੱਡਾ ਹੋਇਆ ਕਰਦਾ, ਉਹ ਬਾਣ ਹੋਇਆ ਕਰਦਾ, ਦ੍ਰਿਸ਼ਟੀ ਕੀਤੀ ਨਜ਼ਰ ਦੇ ਵਿੱਚ ਸ਼ਕਤੀ ਹੋਇਆ ਕਰਦੀ ਹੈ, ਨਜ਼ਰ ਦੇ ਵਿੱਚ ਕਰੂਰਤਾ ਹੋਇਆ ਕਰਦੀ ਹੈ, ਨਜ਼ਰ ਦੇ ਨਿਗਾਹ ਦੇ ਅੰਦਰ ਬੇਵਫਾਈ ਹੋਇਆ ਕਰਦੀ ਹੈ, ਨਿਗਾਹ ਦੇ ਅੰਦਰ ਧੋਖਾ ਹੋਇਆ ਕਰਦਾ। ਇੱਕ ਨਿਗਾਹ ਉਹ ਹੈ ਜਿਹੜੀ ਕੀਤੀ ਹੋਈ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੀ ਹੈ। ਮੈਲ ਖੋਈ ਕੋਟ ਅਗਾਰੇ ਨਿਰਮਲ ਪਏ ਕੀਤਾ, ਕੋਈ ਭਗਤੀ ਨਹੀਂ ਕਰਾਈ, ਕੁਛ ਕੋਈ ਗਿਆਨ ਦੇ ਉਪਦੇਸ਼ ਨਹੀਂ ਦਿੱਤੇ, ਇੱਕ ਦ੍ਰਿਸ਼ਟੀ ਕੀਤੀ, ਬੀਬੀ ਖਿੱਚੀ ਗਈ, ਐਂ ਲੱਗਿਆ ਕਿ ਜਨਮਾਂ ਜਨਮਾਂ ਦਾ ਕੋਈ ਜਾਣੂ ਮਿਲ ਗਿਆ ਅੱਜ। ਤੇ ਇਹ ਸਾਰੇ ਸੰਸਾਰ ਦੇ ਅੰਦਰ ਜੋ ਵੀ ਮਿਲਿਆ ਉਹ ਗਰਜਦਾ ਬੰਦਾ ਭੋਗਾਂ ਦੀ ਰੁਚੀ ਵਾਲਾ ਮਿਲਿਆ, ਮੇਰਾ ਤਾਂ ਅੱਜ ਤਾਈਂ ਕੋਈ ਨਹੀਂ ਮਿਲਿਆ, ਜੇ ਮਿਲਿਆ ਤਾਂ ਇਹੀ ਮਿਲਿਆ। ਚਰਨਾਂ ਤੇ ਨਮਸਕਾਰ ਕਰ ਦਿੱਤੀ, ਕਹਿੰਦੀ ਵਾਲੀ ਹੋ ਗਈ, ਮੈਂ ਨਹੀਂ ਸੀ ਸਮਝੀ, ਤੈਂ ਮੇਰੇ ਨੇਤਰ ਖੋਲ ਤੇ ਹੁਕਮ ਕਰ। ਕਹਿੰਦੇ ਬੀਬਾ ਹੁਕਮ ਹੈ, ਪਾਪ ਦੀ ਕਮਾਈ ਲੁਟਾ ਦੇ, ਬਹਿ ਜਾ ਇੱਕ ਥਾਂ ਦੇ ਉੱਤੇ, ਉਹ ਪ੍ਰਭੂ ਜਿਸਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਉਹਨੂੰ ਇੱਕ ਨਿਮਕ ਵਾਸਤੇ ਨਾ ਵਿਸਾਰੇ। ਹੁਕਮ ਦੀ ਤਾਮੀਰ ਹੋ ਗਈ, ਸਭ ਕੁਛ ਵੇਚ ਦਿੱਤਾ, ਲੁਟਾ ਦਿੱਤਾ ਧਰਮ ਦੇ ਵਾਸਤੇ, ਚੌਂਕੜੀ ਪਾ ਕੇ ਬਾਹਰ ਬੈਠ ਗਈ, ਉਧਾਰ ਕਰ ਦਿੱਤਾ ਕਰੋੜਾਂ ਪਾਪਾਂ ਦਾ ਨਾਸ਼ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਬੀਤਾ, ਇਹ ਸਾਧੂ ਐਵੇਂ ਨਹੀਂ ਪਰਮੇਸ਼ਰ ਨੇ ਭੇਜੇ ਸੰਸਾਰ ਦੇ ਅੰਦਰ, ਨਾ ਜਨਮ ਵਿੱਚ ਨੇ ਨਾ ਮਰਨ ਵਿੱਚ ਨੇ, ਇਹ ਤਾਂ ਵਾਹਿਗੁਰੂ ਦਾ ਜੋ ਕੰਮ ਪਰਮੇਸ਼ਰ ਨੇ ਕਰਨਾ ਸੀ ਉਹ ਕੰਮ ਕਰਨ ਵਾਸਤੇ ਆਏ ਹੋਏ ਹਾਂ। ਜਨਮ ਮਰਨ ਦੋਵੇਂ ਮੈਂ ਨਾ ਹੀ ਜਨ ਪਾਰ ਪੁਕਾਰੀ ਆਏ, ਕੰਮ ਕੀ ਕਰਦੇ ਨੇ, ਜੀ ਦਾਨ ਦੇ ਭਗਤੀ ਦਾਨ, ਕਈ ਕਿਸਮ ਦੇ ਦਾਨ ਨੇ, ਪੈਸੇ ਦਾ ਦਾਨ ਹੈ, ਸਾਰੇ ਜਾਣਦੇ ਹੋ ਤੁਸੀਂ, ਅੰਨ ਦਾ ਦਾਨ ਹੈ, ਵਸਤਰਾਂ ਦਾ ਦਾਨ ਹੈ, ਭੂਮੀ ਦਾ ਦਾਨ ਹੈ, ਪਸ਼ੂਆਂ ਦਾ ਦਾਨ ਹੈ, ਕਾਰਾਂ ਦਾ ਦਾਨ ਹੈ, ਇਸ ਤੋਂ ਦੂਸਰਾ ਦਾਨ ਹੋਇਆ ਕਰਦਾ ਹੈ ਸ਼ਬਦ ਦਾ ਦਾਨ, ਮਿੱਠਾ ਸ਼ਬਦ ਬੋਲ ਕੇ, ਕੋਮਲ ਸ਼ਬਦ ਬਾਣੀ ਬੋਲ ਕੇ ਦੂਸਰੇ ਦਾ ਮਨ ਗਿਰਿਆ ਗਿਰਿਆ ਵੀ ਉਠਾ ਦੇਣਾ, ਮੋਹ ਲੈਣਾ ਮਨ, ਉਹਨੂੰ ਦੁੱਖਾਂ ਚੋਂ ਕੱਢ ਦੇਣਾ, ਮਹਿਸੂਸ ਕਰਾ ਦੇਣਾ ਕਿ ਦੁਨੀਆਂ ਦੇ ਅੰਦਰ ਕੋਈ ਹੈ ਜਿਹੜਾ ਮੇਰੇ ਨਾਲ ਵੀ ਹਮਦਰਦੀ ਕਰੇ, ਉਹ ਸ਼ਬਦ ਦਾ ਦਾਨ ਕਹਾਇਆ ਕਰਦਾ। ਤੀਸਰਾ ਦਾਨ ਹੋਇਆ ਕਰਦਾ ਮਨ ਦਾ, ਜਿਹੜਾ ਤੁਸੀਂ ਰੋਜ਼ ਕਰਦੇ ਹੋ ਪਰ ਪਤਾ ਨਹੀਂ ਹੈ, ਪਤਾ ਕਰਕੇ ਕਹੋ ਸਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ, ਹੈ ਵਾਹਿਗੁਰੂ ਚੰਗਿਆਂ ਦਾ ਮੰਦਿਆਂ ਦਾ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਭਲਾ ਕਰ। ਇਹਨੂੰ ਮਾਨਸਿਕ ਦਾਨ ਕਹਿੰਦੇ ਨੇ, ਦੂਸਰੇ ਦਾ ਭਲਾ ਮੰਗਦੇ ਰਹਿਣਾ, ਦੂਸਰੇ ਦਾ ਬੁਰਾ ਮੰਗਣਾ, ਇਹ ਮਾਨਸਿਕ ਹਿੰਸਾ ਹੋਇਆ ਕਰਦੀ ਹੈ। ਤੀਸਰਾ ਬੁੱਧੀ ਦਾ ਦਾਨ ਹੁੰਦਾ ਹੈ, ਪਰਮੇਸ਼ਰ ਨੇ ਬਲ ਦਿੱਤਾ ਹੈ, ਬੁੱਧੀ ਦਿੱਤੀ ਹੈ, ਬੁੱਧੀ ਦੇ ਨਾਲ ਵਿਗੜੇ ਹੋਏ ਕੰਮ ਠੀਕ ਕਰਦੇ ਨੇ, ਟੁੱਟਿਆਂ ਹੋਇਆਂ ਨੂੰ ਜੋੜ ਦੇਣਾ, ਭੁੱਲਿਆਂ ਹੋਇਆਂ ਨੂੰ ਰਾਹ ਪਾ ਦੇਣਾ। ਇਸ ਦੇ ਉੱਤੇ ਜੀ ਦਾਨ ਹੋਇਆ ਕਰਦਾ, ਆਪਣੀ ਕਮਾਈ ਕਰਕੇ, ਬੰਦਗੀ ਕਰਕੇ, ਸ਼ਕਤੀਆਂ ਹਾਸਲ ਕਰਕੇ, ਭਰਿਆ ਹੋਇਆ ਹੋ ਕੇ ਇੱਕ ਚੂਲੀ ਭਰ ਕੇ ਦੂਸਰੇ ਨੂੰ ਫੜਾ ਦੇਣੀ ਵੀ ਲੈ ਆਹ ਪੀ ਲੈ, ਇਹ ਅੰਮ੍ਰਿਤ ਹੈ, ਇਹਦੇ ਨਾਲ ਤੂੰ ਅਮਰ ਹੋ ਜਾਏਗਾ। ਸੋ ਜੀ ਦਾਨ ਦੇਤਾ ਬਾਬਾ ਜੀ ਨੇ, ਰਸਤਾ ਬਦਲ ਗਿਆ। ਕੁਸੰਗੀ ਆਏ ਦੇਖ ਕੇ ਝੌਂਪੜੀ ਚ, ਉੱਥੇ ਵੀ ਪਹੁੰਚਦੇ ਨੇ ਵੀ ਸ਼ਾਇਦ ਕੋਈ ਦਿਮਾਗ ਚ ਫਰਕ ਹੋਇਆ, ਪਰ ਦ੍ਰਿਸ਼ਟੀ ਐਸੀ ਹੋਈ ਉਹਦੀ ਦ੍ਰਿਸ਼ਟੀ ਚ ਵੀ ਸ਼ਕਤੀ ਆ ਗਈ, ਜਿਹਦੇ ਵੱਲ ਦੇਖਦੀ ਹੈ ਕਹਿੰਦੀ ਬੈਠੋ ਪਰਮੇਸ਼ਰ ਦਾ ਭਜਨ ਕਰੋ, ਛੱਡੋ ਇਹ ਗੱਲਾਂ, ਇਹ ਮਾੜੀਆਂ ਬਾਤਾਂ। ਗੁਰਮੁਖ ਕੋਟ ਆਧਾਰ ਦਾ ਦੇ ਨਾਮ ਹੈ ਇੱਕ ਕਣੀ, ਇੱਕ ਕਣੀ ਨਾਮ ਦੀ ਦੇ ਕੇ ਕਰੋੜਾਂ ਦਾ ਆਧਾਰ ਕਰ। ਸੋ ਇਸੇ ਸੰਪਰਦਾ ਦੇ ਵਿੱਚੋਂ ਬਹੁਤ ਬਲਵਾਨ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਹੋਏ, ਜੋ ਜਿਨ੍ਹਾਂ ਦਾ ਜੀਵਨ ਸਧਾਰਨ ਅਵਸਥਾ ਤੋਂ ਸ਼ੁਰੂ ਹੋਇਆ। ਇਹ ਜ਼ਰੂਰ ਹੁੰਦਾ ਕਿ ਜਿਨ੍ਹਾਂ ਨੇ ਇਸ ਰਸਤੇ 'ਤੇ ਪੈਣਾ ਉਹ ਜਮਾਂਦਰੂ ਹੋਇਆ ਕਰਦੇ ਨੇ। ਮਾਂ ਬਾਪ ਨੂੰ ਪੁੱਛ ਲਓ, ਦੋਸਤਾਂ ਨੂੰ ਪੁੱਛ ਲਓ, ਇਮਾਨਦਾਰੀ ਨਾਲ ਦੱਸ ਦੇਣ, ਪਤਾ ਲੱਗ ਜਾਏਗਾ ਕਿ ਬਚਪਨ ਵਿੱਚ ਇਹ ਇਸ ਤਰ੍ਹਾਂ ਸੰਤਾਂ ਦੀ ਸੇਵਾ ਕਰਦਾ ਸੀ, ਦਰਸ਼ਨ ਕਰਨ ਜਾਂਦਾ ਸੀ, ਗੁਰਦੁਆਰੇ ਜਾਇਆ ਕਰਦਾ ਸੀ, ਕੀਰਤਨ ਸੁਣਿਆ ਕਰਦਾ ਸੀ, ਕਿਉਂਕਿ ਅਜੇ ਪ੍ਰਕਾਸ਼ ਨਹੀਂ ਹੋਇਆ, ਤਿਆਰੀ ਹੈ, ਸਭ ਕੁਛ, ਅਜੇ ਸਮਾਂ ਨਹੀਂ ਆਇਆ। ਸੋ ਇਹਨਾਂ ਮਹਾਂਪੁਰਸ਼ਾਂ ਦਾ ਇਹ ਫੌਜ ਵਿੱਚ ਰਸਾਲੇ ਵਿੱਚ ਸੀਗੇ, ਪਿਸ਼ਾਵਰ ਦੇ ਉੱਤੇ ਚੜ੍ਹਾਈ ਕੀਤੀ ਹੋਈ ਹੈ ਤੇ ਬਹੁਤ ਬੜਾ ਭਿਅੰਕਰ ਯੁੱਧ ਹੋ ਰਿਹਾ। ਇਹ ਅੱਗੇ ਵੱਧ ਵੱਧ ਕੇ ਲੜ ਰਹੇ ਨੇ, ਸਰੀਰ ਦੇ ਤਕੜੇ ਸੀ ਤੇ ਬਹੁਤ ਭਿਆਨਕ ਯੁੱਧ ਦੇ ਵਿੱਚ ਯੁੱਧ ਕਰਦੇ ਕਰਦੇ ਖੰਡਾ ਟੁੱਟ ਗਿਆ ਇਹਨਾਂ ਦਾ। ਚਾਰੇ ਪਾਸੇ ਦੇਖਿਆ ਵੀ ਹੁਣ ਬਚਣ ਦਾ ਕੋਈ ਸਾਧਨ ਨਹੀਂ, ਜਦੋਂ ਕੋਈ ਵੀ ਆਸਰਾ ਨਾ ਰਹੇ ਆਦਮੀ ਦੇ ਕੋਲ। ਤੇ ਇੱਕ ਆਸਰਾ ਪਰਮੇਸ਼ਰ ਦਾ ਸਦਾ ਹੀ ਰਹਿੰਦਾ ਹੈ। ਜਦੋਂ ਦ੍ਰੋਪਦੀ ਦੇ ਕੋਲ ਕੋਈ ਆਸਰਾ ਨਾ ਰਿਹਾ, ਅੰਦਰ ਸਵਾ ਦੁਸ਼ਾਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਚਾਲੀ ਬਾਂਧੀ, ਪੰਜੇ ਪਾਂਡੋ ਵੇਖਦੇ ਆ ਪ੍ਰਬੁੱਧੀ ਨਾਰ ਜਿਨ੍ਹਾਂ ਦੀ, ਕੋਈ ਮਦਦ ਨਹੀਂ ਕਰ ਸਕਦੇ ਤੇ ਬਸਤਰ ਉਤਾਰਨੇ ਸ਼ੁਰੂ ਕਰ ਦਿੱਤੇ। ਇੱਕ ਝਟਕਾ ਮਾਰਿਆ, ਅੱਧੀ ਸਾੜੀ ਲੈ ਗਈ। ਉਸ ਵੇਲੇ ਸਾਰੇ ਹੀ ਆਸਰੇ ਛੱਡ ਦਿੱਤੇ। ਜਦੋਂ ਆਦਮੀ ਸਾਰੇ ਹੀ ਆਸਰੇ ਛੱਡ ਕੇ ਇੱਕ ਆਸਰਾ ਲੈ ਲਵੇ, ਜਾਂ ਕੋਈ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕਾ ਸਭ ਸਰਾਓ, ਖਤਮ ਹੋ ਗਏ ਦੁਨੀਆਂ ਦੇ ਆਸਰੇ ਤੇ ਇੱਕ ਆਸਰਾ ਰਹਿ ਗਿਆ। ਕੀਤਾ ਵੈ ਉਸ ਪਾਰ ਬ੍ਰਹਮ ਤਾਂ ਲੱਗਿਆ ਨਾ ਤੱਤੀ ਵਾ। ਜੇ ਪਾਰ ਬ੍ਰਹਮ ਉਸ ਵੇਲੇ ਚਿੱਤ ਆ ਜੇ ਫਿਰ ਤੱਤੀ ਵਾਰ ਨਹੀਂ ਲੱਗਦੀ। ਧਿਆਨ ਕੀਤਾ ਗੁਰੂ ਵੱਲ, ਪਾਤਸ਼ਾਹ ਆਹ ਜੀਵਨ ਮੇਰਾ ਜਾ ਰਿਹਾ, ਮੈਂ ਕਿਸੇ ਕਿਨਾਰੇ ਨਹੀਂ ਪਹੁੰਚਿਆ, ਹੁਣ ਰੱਖ ਲੈ ਤੇਰੇ ਬਿਨਾਂ ਕੋਈ ਨਹੀਂ, ਹੁਣ ਰੱਖ ਲੈ, ਇਹ ਵੀਰ ਸਿੰਘ ਘਰਦਿਆਂ ਦਾ ਨਹੀਂ ਹੋਵੇਗਾ, ਹੁਣ ਤੇਰਾ ਹੋ ਕੇ ਜ਼ਿੰਦਗੀ ਗੁਜ਼ਾਰੇਗਾ।
ਹੋਰ ਸਾਰੀਆਂ ਤੇਰੀਆਂ ਗਾ ਕੇ ਇੱਕੋ ਤੇਰੀ ਤੇਰੀ ਰੱਖ ਲਈ, ਸਾਰੀਆਂ Thank you.
آسرا دنیا دا کام نہیں کر رہا، کھنڈا ٹوٹ گیا ہے، دشمن مارو مار کر رہا ہے، وچالے کریا ہے، وہ مالک بولا تا نہیں ہے، انجان تا نہیں، وہ تو گٹ گٹ کے اندر کی جان بلے برے کی پیر پچھان سارے دے اندر بیٹھا ہے، سب نال کنیکشن جوڑیا ہے، جے ٹوٹنے ہیں تو اسی ٹوٹتے ہیں، پرمیشر نہیں سارے نالوں کدے، گرو کدے نہیں ٹوٹتا، مہاپرش کدے نہیں ٹوٹتا، جد بھلے گا جگیاسو بھلے گا، مہاپرش کا تو ہردا کھلا ہوں، وہاں کھول کے رکھیاں ہوں، کن ہی غلطیاں کر کے آ جائے جو شرن آئے تس کنٹھ لاوے، یہ برد سوامی سندا کنٹھ نال لا لے گا، سہایتا کرے گا، اس ویلے کوتک برتیا، کیونکہ برد ایسا ہے، اوکھی کڑی نہ دیکھن دے اپنا رکشا ہوئی آپ صحیح سلامت واپس آئے، منا ਇਹ ਮਾਨਸ ਜਨਮ ਤਾਂ ਹੱਥੋਂ ਨਿਕਲ ਚੱਲਿਆ ਸੀ, ਉਸੇ ਵੇਲੇ ਫੈਸਲਾ ਕਰ ਰਿਹਾ ਨੌਕਰੀ ਛੱਡਣ ਦਾ। ਬਾਬਾ ਭਗਤ ਸਿੰਘ ਜੀ ਦੀ ਸ਼ਰਨ ਵਿੱਚ ਪਹੁੰਚਦੇ ਹਨ, ਬਾਬਾ ਸਾਹਿਬ ਸਿੰਘ ਜੀ ਉਨੇ ਵਾਲਿਆਂ ਨੂੰ ਮਿਲਦੇ ਨੇ, ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ। ਪੂਰਨ ਮਹਾਂਪੁਰਸ਼ਾਂ ਦੀ ਸੰਗਤ ਪੂਰਾ ਜਗਿਆਸੂ ਪਹੁੰਚਿਆ ਸੀ, ਪਹਿਲੇ ਦਿਨੇ ਬ੍ਰਹਮ ਗਿਆਨ ਤੱਕ ਪਹੁੰਚਾ ਦਿੱਤੇ। ਉਸ ਵੇਲੇ ਵਾਪਸ ਆ ਕੇ ਨਿਰੰਗਾਬਾਦ ਰਹਿਣਾ ਸ਼ੁਰੂ ਕਰ ਦਿੱਤਾ। ਬੇਅੰਤ ਸੰਗਤਾਂ ਆਪਦੇ ਪਾਸ ਆਉਣ ਲੱਗੇ, ਬੜਾ ਭਾਰਾ ਸਥਾਨ ਬਣ ਗਿਆ, ਸੰਗਤ ਚੱਲ ਪਈ। ਉਹ ਮਾਝੇ ਦੇ ਲੋਕ ਜਿਨ੍ਹਾਂ ਦੇ ਬਾਰੇ ਇਹ ਮਸ਼ਹੂਰ ਹੈ ਕਿ ਉਹ ਕਿਸੇ ਦੇ ਪਿੱਛੇ ਨਹੀਂ ਲੱਗਦੇ, ਉਹ ਸਾਰੇ ਹੀ ਇਹਨਾਂ ਦੇ ਪਿੱਛੇ ਲੱਗ ਕੇ ਇੰਨਾ ਇਕੱਠ ਹੋਇਆ ਕਰੇ ਕਿ ਉਹ ਦੇਗੇ ਚੜਿਆ ਕਰਨ ਜਿਨ੍ਹਾਂ ਦੇ ਵਿੱਚ ਮੰਜਾ ਡਾਇਆ ਜਾਂਦਾ। ਦਸ ਦਸ ਹਜ਼ਾਰ ਬੰਦਾ, ਵੀਹ ਹਜ਼ਾਰ ਬੰਦਾ ਇੱਕੋ ਟਾਈਮ ਪ੍ਰਸ਼ਾਦਾ ਛਕਿਆ ਕਰਦਾ। ਮਹਾਰਾਜਾ ਰਣਜੀਤ ਸਿੰਘ ਆ ਜਾਂਦਾ, ਸਾਰੀ ਫੌਜ ਨੇ ਪ੍ਰਸ਼ਾਦਾ ਛਕਿਆ। ਡੇਰੇ ਦੀ ਰੋਹ ਦੀ ਦੇਖੀ ਵੀ ਕਿੱਥੋਂ ਇੰਨਾ ਰਾਸ਼ਨ ਆਉਂਦਾ। ਦੂਸਰੇ ਦਿਨ ਦਾ ਵੀ ਪ੍ਰਸ਼ਾਦਾ ਛਕਿਆ, ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਕਹਿਣ ਲੱਗੇ, ਬਾਬਾ ਜੀ ਮੈਂ ਤਾਂ ਕੱਲ੍ਹ ਦਾ ਦੇਖ ਰਿਹਾ ਕਿ ਲੰਗਰ ਇੰਨਾ ਟੁੱਟ ਚੱਲ ਰਿਹਾ ਅਤੇ ਫੌਜ ਆ ਗਈ ਤਾਂ ਵੀ ਪਰਵਾਹ ਨਹੀਂ ਹੈ, ਅਤੇ ਐਡੇ ਐਡੇ ਦੇਗੇ ਦਾਲੇ ਦੇ ਉੱਬਲ ਰਹੇ ਨੇ ਜਿਨ੍ਹਾਂ 'ਚੋਂ ਦਾਲ ਕੱਢਣ ਵਾਸਤੇ ਪੌੜੀ ਲੱਗੀ ਹੋਈ ਸੀ। ਚਾਰ ਚਾਰ ਬੰਦੇ, ਪੰਜ ਪੰਜ ਬੰਦੇ ਅੰਦਰ ਵੜ ਕੇ ਦੇਗਾ ਸਾਫ ਕਰਿਆ ਕਰਦੇ ਸੀ। ਬਈ ਇੰਨਾ ਖਰਚ ਤਾਂ ਬਹੁਤ ਔਖਾ ਹੈ, ਅਤੇ ਜੇ ਹੁਕਮ ਕਰੋ ਤਾਂ ਮੈਂ ਜਗੀਰ ਲਾ ਦਾਂ ਪੱਕੀ। ਉਸ ਦੇ ਅਨਾਜ ਨਾਲ ਲੰਗਰ ਚੱਲਿਆ ਗਿਆ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਰਣਜੀਤ ਸਿੰਘ ਜੀ, ਇਹ ਲੰਗਰ ਵੀਰ ਸਿੰਘ ਦਾ ਨਹੀਂ ਹੈ, ਇਹ ਲੰਗਰ ਹੈ ਗੁਰੂ ਨਾਨਕ ਦਾ, ਗੁਰੂ ਕਾ ਲੰਗਰ। ਗੁਰੂ ਸਾਰੀਆਂ ਸ੍ਰਿਸ਼ਟੀਆਂ ਦਾ ਰਾਜਕ ਹੈ, ਇੱਥੇ ਵੀ ਜਿਹੜੇ ਆਉਂਦੇ ਉਹਨਾਂ ਦਾ ਰਾਜਕ ਹੈ, ਆਪੇ ਹੀ ਭੇਜਦਾ। ਲੈ ਖਾਣ ਵਾਲੇ ਇੱਕ ਦੇ ਹੀ ਜਾਂਦੇ ਨੇ, ਇੱਕ ਖਾ ਕੇ ਚਲੇ ਜਾਂਦੇ ਨੇ। ਗੁਰੂ ਕੇ ਲੰਗਰ 'ਚ ਤਾਂ ਕਦੇ ਤੋਟ ਆਇਆ ਹੀ ਨਹੀਂ ਕਰਦੀ, ਰਾਜੇ ਦੇ ਲੰਗਰ 'ਚ ਤੋਟ ਆਏਗੀ। ਕਹਿੰਦੇ ਅਸੀਂ ਤਾਂ ਸੇਟਾ ਆਪਣੇ ਗੱਲ ਖੜਾ ਕਰ ਲਾਂਗੇ, ਅਤੇ ਲੰਗਰ ਹੈ ਗੁਰੂ ਨਾਨਕ ਦਾ। ਪਹਿਰੇ 'ਤੇ ਇੱਕ ਫਕੀਰ ਬੈਠਾ ਹੈ ਜਿਹਨੇ ਇੱਕ ਨਿਗਾਹ ਦੇ ਨਾਲ ਗਰੀਬ ਨੂੰ ਅਤੇ ਅਮੀਰ ਨੂੰ ਇੱਕੋ ਜਿਹਾ ਵਰਤਾਈ ਜਾਣਾ। ਅਸੀਂ ਤਾਂ ਪਹਿਰੇ 'ਤੇ ਹਾਂ ਮਹਾਰਾਜ, ਜੇ ਤੁਹਾਡਾ ਲੰਗਰ ਬਣ ਗਿਆ ਤਾਂ ਇੱਥੇ ਸਟੋਰ ਕੀਪਰ ਆਉਣਗੇ, ਲੇਖੇਦਾਰ ਆਉਣਗੇ, ਮਹਿਕਮਾ ਆ ਜਾਏਗਾ, ਉਹਨਾਂ ਨੇ ਅਸੀਂ ਕਿੱਥੋਂ ਕਿੱਥੋਂ ਉਹਨਾਂ ਨਾਲ ਰੌਲਾ ਪਾਇਆ ਕਰਾਂਗੇ, ਉਹਨਾਂ ਨੇ ਸਾਡੇ ਨਾਲ ਕਲੇਸ਼ ਹੀ ਰੱਖਣਾ। ਬਹੁਤਾ ਰਾਸ਼ਨ ਲੱਗਦਾ, ਹਟਾਓ ਸੰਗਤ ਨੂੰ, ਇਹ ਵਾਧੂ ਆਉਂਦੇ ਨੇ ਬੰਦੇ। ਬੰਦਿਆਂ ਨੂੰ ਘੂਰਨਗੇ ਵੀ ਤੁਸੀਂ ਕੱਲ੍ਹ ਵੀ ਰੋਟੀ ਖਾਣ ਆ ਗਏ ਸੀ, ਪਰਸੋਂ ਵੀ ਆ ਗਏ ਸੀ। ਕਹਿੰਦੇ ਨਾ, ਨਾਲੇ ਰਾਜਿਆਂ ਦੇ ਮੁਹਤਾਜ ਨਹੀਂ ਹੋਇਆ ਕਰਦੇ। ਇਹ ਤਾਂ ਜਿੰਨੇ ਦੁਨੀਆ ਦੇ ਸੁੱਖ ਨੇ ਉਹ ਸਾਰੇ ਦੇ ਸਾਰੇ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਆਪ ਇਹ ਪਿੱਛੇ ਆ ਜਾਂਦੇ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ।
ਸਾਰੇ ਸੁੱਖ ਮਿਲਦੇ ਨੇ ਪ੍ਰਭ ਜੀ ਦਾ ਸਿਮਰਨ ਕਰਕੇ, ਸਾਰੇ ਸਾਰੇ
ਇੱਕ ਲੰਗਰ ਦੀ ਤੁਸੀਂ ਕੀ ਗੱਲ ਕਰਦੇ ਹੋ? ਦੁਨੀਆਂ ਭਰ ਦੇ ਜਿੰਨੇ ਵੀ ਸੁੱਖ ਨੇ ਇਹ ਤਾਂ ਪ੍ਰਭੂ ਦੇ ਸਿਮਰਨ ਵਿੱਚ ਨੇ ਸਾਰੇ। ਰਾਜੇ ਦੀ ਦਿੱਤੀ ਹੋਈ ਦਾਤ ਖਤਮ ਹੋ ਜਾਏਗੀ, ਤੁਹਾਡੇ ਨਾਲ ਵਿਗੜ ਜਾਏਗੀ, ਸਦਾ ਹੀ ਤੁਹਾਡੇ ਮਤਹਿਤ ਰਹਿਣਾ ਪਏਗਾ। ਸੱਚ ਨਹੀਂ ਅਸੀਂ ਬੋਲ ਸਕਣਾ, ਸੱਚ ਤਾਂ ਬੋਲਾਂਗੇ ਜੇ ਫਕੀਰ ਬੇਪਰਵਾਹ ਹੋਵੇ, ਕਿਸੇ ਦੀ ਪਰਵਾਹ ਨਾ ਰੱਖੇ, ਫਿਰ ਸੱਚੀ ਗੱਲ ਕਹਿ ਸਕਦਾ। ਨਹੀਂ ਸੱਚ ਉਹਦਾ ਲੇਸ਼ ਲੱਗ ਜਾਂਦਾ ਜਿਸ ਦਾ ਅਸਰ ਇਹਦੇ ਉੱਤੇ ਪੈ ਜਾ, ਲਿਹਾਜ਼ ਕਰੇਗਾ, ਬਾਤ ਕਹਿ ਨਹੀਂ ਸਕੇ। ਸਾਡੀ ਤਾਂ ਤੁਸੀਂ ਸੁਤੰਤਰਤਾ ਗਵਾਉਣਾ ਚਾਹਦੇ ਹੋ ਨਾ। ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ ਹਰ ਕੀ ਨਾਮ ਕਥਾ ਮਨ ਪਾਈ, ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੂੰ, ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖਾ ਨਾਨਕ ਪ੍ਰਕਾਰ। ਸੋ ਸੰਤ ਕਿਸੇ ਦਾ ਮਥਾਜ ਨਹੀਂ ਹੁੰਦਾ, ਕਿਉਂਕਿ ਉਹਦੇ ਕੋਲ ਤਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਸ, ਉਹ ਤਾਂ ਸਾਰੇ ਪਾਤਸ਼ਾਹਾਂ ਦਾ ਪਾਤਸ਼ਾਹ ਹੁੰਦਾ। ਚਿੱਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ, ਸਤਿ ਸ਼੍ਰੀ ਅਕਾਲ। साधु तो निराश होया करता, कोई आस नहीं होंगी। लंगर गुरु का चलाना गुरु ने जवाब देता। सो इस तरह के नाल बेपरवाही की हालत च सृष्टि का राज कर रहे सी, सारी सृष्टि का, केवल इत्थे का नहीं दरगाह का भी। राजा असल जो है वो बंदगी करने वाला होया करता है, ना पंडित ना विद्वान सूरमा ते ना छत्रपति राजा। पंडित सूर छत्रपद राजा भगत बराबर और ना कोई, क्यों ओदा इन्हां दा कहा होया चलदा नहीं है। महाराजा रणजीत सिंह मेहम ते जा रहे ने पिशावर दी ते बड़ी भारी फौज नाल तोपां नाल ने अटकदे कंडे ते पहुंच जांदे ने। हुण अटकदे कंडे जाके देखिया तो दरिया फ्लड विच है, बेड़ी पै नहीं सकती ते पुल लाया नहीं जा सकता ते फौज लंघ नहीं सकती। फौज ना लंघन नाल बड़ा भारा नुकसान होंदा। तो उस वेले आप बाबा जी दे पास आउंदे ने, बाबा जी बड़ा भारा संकट आ गया, कृपा करो, फौज ने लंघना जरूर है, बड़ी मुश्किल दे नाल राज लिया है इन्हां पठाणा नूं, जिन्हें भी उपर तो आते ने सारे, चाहे दुरानी ने, चाहे ये ने, चाहे ईरानी ने, खालसे ने एक एक इंच के उत्ते अपना खून डोल के इन्हों बाहर कढ़िया। भी जे उत्थे हार हो गई, उस डिफेंस का मोर्चा टुट गया, तो फिर इन्होंने लाहौर से उरे नहीं खड़ना आके, आप कृपा करो। उस वेले संता मूं तो नहीं दिखाया करते कोई, पर वकार बस कुछ कर भी लेंदे ने। उस वेले दरिया अटकदे कोल आ के आवाज दिती कि असी पाठ करना सुखनी साहब का, उन्हां च तू उतर जा। कई प्रेमियों का ख्याल होंदा भी इस तरह कदे हो भी सकता, भी पॉसिबल है ये चीज, क्योंकि तर्क करने वाले, किंतु करने वाले, ब्रेन जी का चंगा है, उन्हें तर्क जरूर करनी है भी दरिया च फ्लड आया हो दरिया रुक जाए। दुनिया के अंदर मसाला ने, मूसा जिस वक्त फरून की कैद विच दुख चल रहा, उस वेले परमेश्वर ने आजाद करता ते नाल कहा भी यूदी कौम नूं लैके निकल जा। कहिंदा महाराज इह तां बहुत कठोर लोग ने ते मैं किस तरह इन्हां नूं लैके निकल जाए, वो कतल कर देणगे। कहिंदे नहीं, असीं नेरा पा दिंदे आ। दिन सी, दरवाजे सारिया जेलां दे खुल गए अपने आप, सारी यूदी कौम निकल के इजिप्ट तों चल के जदों रेड सी दे सामने आउंदी है, उस थां दे उत्ते समुंदर है ते पिछों फौजां आ गईं। दुआ करी अल्लाह ताला, हुण कोई रस्ता नहीं रहा साडे वास्ते, कृपा कर। आवाज आई, तू पानी दे उत्ते डंडा मार, समुंदर दो पासे होके राह दे दे। ते उस वेले डंडा मारिया, राह मिल गया, सारी उहदी कौम नूं कढ के परले पासे लियाया बाहर दूसरे कंडे ते। ਤੇ ਜਦੋਂ ਫਰੂਨ ਦੀਆਂ ਫੌਜਾਂ ਆ ਕੇ ਉਸੇ ਰਸਤੇ ਬੜੀਆਂ ਜ਼ਿਆਦਾ ਤੇ ਆ ਗਈਆਂ, ਉਸੇ ਵੇਲੇ ਦਰਿਆ ਮਿਲ ਗਿਆ। ਉਸ ਦਿਨ ਤੋਂ ਇਸ ਸਾਗਰ ਦਾ ਨਾਂ ਲਾਲ ਸਾਗਰ ਹੈ, ਰੈੱਡ ਸੀ ਕਹਿੰਦੇ ਨੇ। ਭਾਈ ਗੁਰਦਾਸ ਜੀ ਜਦੋਂ ਆਗਰੇ ਤੋਂ ਆਉਂਦੇ ਨੇ, ਵਿਆਸਾ ਦਰਿਆ ਚੜਿਆ ਹੋਇਆ ਸੰਗਤ ਨਾਲ ਹੈ, ਤਾਂ ਉਸ ਵੇਲੇ ਕਹਿਣ ਲੱਗੇ ਪਾਠ ਕਰੋ ਮੂਲ ਮੰਤਰ ਦਾ। ਸਾਧ ਸਿੰਘ ਜੀ ਦਰਿਆ ਨੂੰ ਕਿਹਾ ਕਿ ਰਸਤਾ ਦੇ ਦੇ, ਅਸੀਂ ਗੁਰੂ ਦੀ ਚਰਨ ਛਰਨ ਜਾਣੇ। ਵਿਆਸਾ ਦਰਿਆ ਨੀਵਾਂ ਹੋ ਗਿਆ, ਸਾਰੀ ਸੰਗਤ ਲੰਘ ਗਈ। ਅਨੇਕਾਂ ਮਿਸਾਲਾਂ ਨੇ ਇਸ ਦੇ ਵਿੱਚ, ਕਿਉਂਕਿ ਇਹ ਸਾਰੇ ਭੈ ਵਿੱਚ ਵਸਦੇ ਨੇ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਕਾਰ, ਭੈ ਵਿੱਚ ਧਰਤੀ ਦੱਬੀ ਪਾਰ। ਕਹਿਣ ਦੀ ਦੇਰ ਸੀ, ਦਰਿਆ ਛੋਟਾ ਨੀਵਾਂ ਹੋ ਗਿਆ। ਇੱਕ ਸੰਤ ਹੋਏ ਨੇ, ਉਹਨਾਂ ਦਾ ਨਾਂ ਫਕੀਰ ਚੰਦ ਸੀ, ਬੇਦੀ ਸੀਗੇ ਡੇਰੇ ਬਾਬੇ ਨਾਨਕ ਦੇ। ਮਸਤ ਰਿਹਾ ਕਰਦੇ ਸੀ, ਭਜਨ ਵਿੱਚ ਰੱਤੇ ਹੋਏ ਸੀ। ਜੋ ਬਚਨ ਕਰ ਦਿੰਦੇ ਸੀ ਉਹ ਬਚਨ ਪਾਰ ਚਲੇ ਜਾਂਦੇ ਸੀ, ਤੇ ਮੱਝਾਂ ਨਲਾਉਣ ਵਾਸਤੇ ਟੋਭੇ 'ਚ ਲਿਆਏ, ਉੱਥੇ ਪਾਣੀ ਘੱਟ ਗਿਆ, ਮੱਝਾਂ ਲਿਬੜ ਗਈਆਂ ਸਾਰੀਆਂ। ਉੱਚੀ ਆਵਾਜ਼ ਮਾਰੀ, ਕਹਿੰਦੇ ਰਾਵੀਏ ਇਹ ਟੋਭੇ ਸੁੱਕ ਗਏ, ਤੂੰ ਟੋਭੇ ਭਰ ਕੇ ਜਾ। ਮਹੀਨਾ ਕਿਹੜਾ ਹੁੰਦਾ ਜਦੋਂ ਟੋਭੇ ਸੁੱਕਦੇ ਨੇ? ਜੇਠਾੜ ਦਾ ਹੁੰਦਾ, ਬਾਰਿਸ਼ਾਂ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਦਰਿਆ ਉਛਲਿਆ, ਟੋਭੇ ਭਰ ਗਿਆ। ਕਹਿੰਦੇ ਹਰ ਸਾਲ ਭਰਿਆ ਕਰ। ਬੇਦੀ ਤੰਗ ਆ ਕੇ ਡੇਰੇ ਬਾਬੇ ਨਾਨਕ ਦੇ ਵੀ, ਦਰਿਆ ਹਰ ਸਾਲ ਉਛਲਦਾ ਤੇ ਸਾਡੇ ਘਰਾਂ ਚ ਆ ਵੜਦਾ। ਬਾਬਾ ਸਾਹਿਬ ਸਿੰਘ ਜੀ ਉੱਥੇ ਜਾਂਦੇ ਨੇ, ਸਾਰੇ ਬੇਦੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਬੜੀ ਭਾਰੀ ਤਕਲੀਫ ਹੈ ਸਾਨੂੰ ਕਿ ਰਾਵੀ ਹਰ ਸਾਲ ਉਛਲਦੀ ਹੈ। ਕਹਿੰਦੇ ਕਿਉਂ ਉਛਲਦੀ ਹੈ, ਮਰਿਆਦਾ ਕਿਉਂ ਭੰਗ ਕਰਦੀ ਹੈ? ਕਹਿੰਦੇ ਮਹਾਰਾਜ ਇੱਥੇ ਫਕੀਰ ਚੰਦ ਹੋਏ ਨੇ, ਬਾਬਾ ਫਕੀਰ ਚੰਦ, ਉਹ ਮਸਤਾਨੇ ਬਿਰਤੀ ਦੇ ਸੀ ਆਪਣੇ ਬੇਦੀਆਂ ਦੇ ਵਿੱਚੋਂ, ਤੇ ਉਹਨਾਂ ਨੇ ਇੱਥੇ ਖੜ ਕੇ ਆਵਾਜ਼ ਮਾਰੀ ਸੀ ਕਿ ਤੂੰ ਦਰਿਆ ਭਰ ਕੇ ਜਾਇਆ ਕਰ, ਟੋਭੇ ਹੁਣ ਹਰ ਸਾਲ ਆਉਂਦੀ ਹੈ, ਭਰ ਕੇ ਜਾਂਦੀ ਹੈ, ਸਾਡੇ ਨੀਵੇਂ ਘਰਾਂ 'ਚ ਪਾਣੀ ਪੈ ਜਾਂਦਾ। ਕਹਿੰਦੇ ਚਲੋ, ਇੱਕ ਸੰਤ ਨੇ ਮੰਨ ਲਈ, ਕੜਾਹ ਪ੍ਰਸ਼ਾਦ ਦੀ ਦੇਖ ਕਰੋ, ਚਲੋ ਆਪਾਂ ਅਰਦਾਸ ਕਰ ਲੈਂਦੇ ਹਾਂ ਗੁਰੂ ਮਹਾਰਾਜ ਦੀ। ਕੜਾਹ ਪ੍ਰਸ਼ਾਦ ਲੈ ਕੇ ਬਣਾ ਕੇ ਦਰਿਆ ਦੇ ਕੰਢੇ ਚਲੇ ਗਏ, ਅਰਦਾਸ ਕਰੀ, ਪ੍ਰਸ਼ਾਦ ਦਿੱਤਾ, ਲੈ ਤੈਨੂੰ ਕਹਿੰਦੇ ਬੰਧਨ ਤੋਂ ਮੁਕਤ ਕਰ ਦਿੱਤਾ, ਹੁਣ ਨਾ ਉਛਲ ਕੇ ਆਈ ਡੇਰੇ ਬਾਬੇ ਨਾਨਕ, ਅੱਜ ਤੱਕ ਨਹੀਂ ਆਈ। ਇੱਕ ਮਨੁੱਖ ਹੈ ਜਿਹੜਾ ਮਹਾਂਪੁਰਸ਼ਾਂ ਦਾ ਹੁਕਮ ਨਹੀਂ ਮੰਨਦਾ, ਹੋਰ ਸਾਰੇ ਜੀਵ ਜੰਤੂ ਹੁਕਮ ਮੰਨਦੇ। ਇਬਰਾਹੀਮ ਆਦਮ ਹੋਇਆ, ਜਦੋਂ ਕਬੀਰ ਸਾਹਿਬ ਦੇ ਕੋਲੋਂ 12 ਸਾਲ ਦਾ ਸੇਵਾ ਤੋਂ ਬਾਅਦ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਆਪਣੇ ਦੇਸ਼ ਵਿੱਚ ਬਲਖਾਰੇ ਪਹੁੰਚਦਾ ਹੈ, ਉੱਥੇ ਦਰਿਆ ਦੇ ਕੰਧੇ ਬੈਠਾ ਤੇ ਇੱਕ ਗੋਦੜੀ ਸਿਉਂ ਰਿਹਾ, ਤੇ ਉਧਰੋਂ ਰਾਜਕੁਮਾਰ ਉਸਦਾ ਆ ਗਿਆ। ਉਸਨੇ ਕਿਹਾ, ਅੱਬਾ ਜਾਨ, ਆਹ ਹਾਲਤ ਤੁਹਾਡੀ, ਤੁਸੀਂ ਤਾਂ ਬਾਦਸ਼ਾਹ ਸੀ ਇੱਥੇ ਦੇ, ਚਲੋ ਤੁਸੀਂ ਤਖ਼ਤ ਤੇ ਬੈਠੋ, ਮੈਂ ਤੁਹਾਡੀ ਸੇਵਾ ਕਰਾਂਗਾ। ਬਹੁਤ ਸਾਰੇ ਤਕਰਾਰ ਕਰਿਆ, ਉਹ ਕਹਿੰਦੇ ਸਾਡਾ ਤਾਂ ਰਾਜ ਬਹੁਤ ਵੱਡਾ ਹੈ, ਤੇਰਾ ਰਾਜ ਤਾਂ ਲਿਮਿਟਡ ਜਿਹਾ, ਕੀ ਰਾਜ ਹੈ? ਅਫਗਾਨਿਸਤਾਨ ਦੀਆਂ ਹੱਦਾਂ ਤੱਕ ਹੈ, ਸਾਡਾ ਸਾਰੀ ਸ੍ਰਿਸ਼ਟੀ ਤੇ ਹੈ, ਸੂਰਜ ਚੰਦ ਤਾਰੇ ਸਾਡਾ ਹੁਕਮ ਮੰਨਦੇ ਨੇ, ਹਵਾ ਹੁਕਮ ਮੰਨਦੀ ਹੈ। ਗੱਲ ਸਮਝ ਨਾ ਆਈ, ਕਹਿੰਦੇ ਲੈ ਰਾਜਕੁਮਾਰ ਸ਼ਹਿਜਾਦਾ, ਆਹ ਸੂਈ ਅਸੀਂ ਸਿੱਟਦੇ ਹਾਂ ਦਰਿਆ 'ਚ, ਜੇ ਤੂੰ ਇਹ ਕੱਢ ਲਿਆਵੇ ਤਾਂ ਚੱਲਾਂਗੇ। ਦਰਿਆ ਤੇਜ਼ ਵਹਿੰਦਾ ਸੀ, ਇਕਦਮ ਬਰੇਤੀ 'ਚ ਜਾ ਰਲੀ ਮਿੱਟੀ 'ਚ, ਜਿਉਂ ਜਿਉਂ ਕੱਢਦਾ ਹੱਥ ਨਹੀਂ ਆਉਂਦੀ, ਤੇਜ਼ ਰੁੜ ਕੇ ਚਲੀ। ਕਹਿਣ ਲੱਗੇ, ਅੱਬਾ ਜਾਨ, ਇਹ ਤਾਂ ਨਹੀਂ ਵਾਪਸ ਆਉਂਦੀ। ਕਹਿੰਦੇ ਫਿਰ ਵਾਪਸ ਬੁਲਾ ਲਈਏ। ਕਹਿੰਦੇ ਖਵਾਜਾ ਖੇਰ, ਸਾਡੀ ਸੂਈ ਵਾਪਸ ਕਰੋ। ਇੱਕ ਮੱਛੀ ਲੈ ਕੇ ਆ ਕੇ ਬਰੇਤੀ ਦੇ ਕੰਢੇ ਰੱਖ ਦਿੱਤੀ, ਉੱਪਰ ਨੂੰ ਦੇਖੇ ਦਰਖਤ ਥੱਲੇ ਬੈਠੇ ਸੀ, ਚਿੜੀਆ ਹਮਾਰੀ ਸੂਈ ਲਾਓ, ਮੂੰਹ 'ਚ ਫੜੀ ਤੇ ਲਿਆ ਕੇ ਫੜਾ ਦਿੱਤੀ। ਕਹਿੰਦੇ ਤੇਰਾ ਰਾਜ ਵੱਡਾ ਹੈ ਕਿ ਮੇਰਾ ਰਾਜ ਵੱਡਾ? ਸਾਰੇ ਹੁਕਮ ਮੰਨਦੇ ਨੇ, ਬਿਮਾਰੀ ਪੈ ਗਈ ਹੈਜ਼ੇ ਦੀ, ਦੁਨੀਆ ਬੇਅੰਤ ਮਰਨ ਲੱਗ ਗਈ। ਬਾਬਾ ਜੀ ਦੇ ਪਾਸ ਆਏ, ਬਾਬਾ ਵੀਰ ਸਿੰਘ ਜੀ ਦੇ ਪਾਸ, ਮਹਾਰਾਜ ਤਰਸ ਕਰੋ ਕੁਛ, ਕਿਉਂਕਿ ਤੁਹਾਡੇ ਕੋਲੋਂ ਵੱਡੀ ਦਵਾਈ ਹੈ, ਜਿਹੜੀ ਦਵਾਈ ਦਿੱਤੇ ਆ ਸਾਰੀ ਦੁਨੀਆ ਦੇ ਰੋਗ ਹਟ ਜਾਂਦੇ ਨੇ, ਇੱਕ ਦੋ ਚਾਰ ਨਹੀਂ, ਸਾਰੀ ਦੁਨੀਆ ਦੇ ਰੋਗ ਹਟਾਉਣ ਵਾਲੀ ਸਰਵ ਰੋਗ ਕੋ ਔਖਦ ਨਾਮ ਤੁਹਾਡੇ ਪਾਸ ਹੈ, ਕਿਰਪਾ ਕਰੋ, ਇਸ ਵੇਲੇ ਨਾਮ ਦੀ ਦਵਾਈ ਦਿਓ, ਤਾਂ ਕਿ ਸੰਸਾਰ ਮਰਦਾ ਜਾ ਰਿਹਾ, ਬੜਾ ਭਾਰਾ ਇਲਾਕਾ ਦੁਖੀ ਹੋ ਰਿਹਾ। ਬਾਬਾ ਜੀ ਨੇ ਦ੍ਰਿਸ਼ਟੀ ਕਰੀ ਖੂਹ ਵੱਲ, ਕਹਿੰਦੇ ਲਓ ਆਹ ਦਵਾਈ ਪਿਲਾਈ ਜਾਓ। ਖੂਹ ਦਾ ਪਾਣੀ ਕੱਢ ਕੱਢ ਕੇ ਪਿਲਾਈ ਜਾਂਦੇ ਨੇ, ਹੈਜ਼ੇ ਦੇ ਰੋਗੀ ਰਾਜੀ ਹੋ ਜਾਂਦੇ ਨੇ। ਬਾਬਾ ਸਾਹਿਬ ਸਿੰਘ ਜੀ ਨੂੰ ਪਤਾ ਲੱਗਿਆ, 4 ਸੋਨੇ ਦੀਆਂ ਗਾਗਰਾਂ ਭੇਜੀਆਂ, ਵੀ ਜਾਓ ਜਾ ਕੇ ਪਾਣੀ ਲੈ ਕੇ ਆਓ। ਕਈ ਪ੍ਰੇਮੀ ਕਹਿੰਦੇ ਨੇ ਜੀ ਪਾਣੀ ਦੇ ਕੂੜੇ ਮਾਰਤੇ ਹੋਣੇ ਨੇ, ਉਹਦੇ ਚ ਦਵਾਈਆਂ ਪਾਤੀਆਂ ਹੋਣੀਆਂ ਨੇ ਜਿਹੜੀਆਂ ਕੀਟਨਾਸ਼ਕ ਨੇ, ਉਹਦੇ ਨਾਲ ਨਹੀਂ ਹਟਦੀ। ਇਹ ਤਾਂ ਨਾਮ ਦੀ ਕਿਰਪਾ ਹੈ, ਸਾਧ ਸਿੰਘ ਜੀ ਦ੍ਰਿਸ਼ਟੀ ਕਰਦੇ ਸਹਿਜ ਦੇ ਨਾਲ ਇਹ ਬਿਮਾਰੀ ਦੂਰ ਹੋ ਜਾਇਆ ਕਰਦੀ। ਸੋ ਹੁਕਮ ਮੰਨਦੀ ਆ ਬਿਮਾਰੀ, ਬਾਬਾ ਸਾਧ ਸ੍ਰੀ ਚੰਦ ਜੀ ਜਹਾਂਗੀਰ ਦੇ ਪਾਸ ਜਾਂਦੇ ਨੇ, ਵਚਨ ਕਰਦੇ ਆ ਕੰਬਲੀ ਟੱਪੀ ਜਾਂਦੀ ਹੈ। ਜਹਾਂਗੀਰ ਕਹਿਣ ਲੱਗਿਆ ਬਾਬਾ ਜੀ ਕੰਬਲੀ ਟੱਪ ਰਹੀ ਹੈ, ਕਹਿੰਦੇ ਬੁਖਾਰ ਚੜਿਆ ਹੋਇਆ ਸੀ ਇਹਨੂੰ ਫੜਾ ਕੇ ਆਇਆ ਬੁਖਾਰ। ਕਹਿੰਦੇ ਐਂ ਵੀ ਆ ਜਾਂਦਾ ਹੈ? ਕਹਿੰਦੇ ਲੈਣਾ। ਕਹਿੰਦੇ ਦਿਖਾਓ ਤਾਂ। ਜਦੇ ਕਰਤੀ ਨਿਗਾਹ, ਕਹਿੰਦੇ ਚੱਲ ਇੱਧਰ, ਤਖ਼ਤ ਤੇ ਬੈਠਾ ਹੀ ਉਛਲਦਾ। ਬਾਬਾ ਜੀ ਛੇਤੀ ਕਰੋ, ਵਾਪਸ ਕਰੋ, ਇਹ ਤਾਂ ਬਹੁਤ ਸਖ਼ਤ ਬੁਖਾਰ ਹੈ। ਸੋ ਰਾਜਾ ਉਹ ਹੁੰਦਾ ਹੈ ਜਾਂ ਕਾ ਕਹਿਆ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਬੱਚਾ ਨਹੀਂ ਹੁੰਦਾ, ਜਵਾਬ ਮਿਲ ਗਿਆ ਵੀ ਸੱਤ ਜਨਮ ਨਹੀਂ ਤੇਰੇ ਪੁੱਤਰ ਹੋਣ। ਬਾਦਸ਼ਾਹਾਂ ਦਾ ਬਾਦਸ਼ਾਹ ਘੋੜੇ ਤੇ ਜਾ ਰਿਹਾ, ਮਾਈ ਨੇ ਬਾਗਾਂ ਫੜ ਲਈਆਂ। ਬਾਦਸ਼ਾਹ ਇੱਕ ਪੁੱਤਰ ਦੀ ਦਾਤ ਝੋਲੀ ਪਾ ਦੋ। ਕਹਿੰਦੇ ਬੀਬੀ ਸੱਤ ਜਨਮ ਤੱਕ ਤਾਂ ਤੇਰੀ ਕਿਸਮਤ ਚ ਨਹੀਂ। ਕਲਮ ਕੱਢੀ, ਦੁਆਤ ਕੱਢੀ, ਕਾਗਜ਼ ਕੱਢ ਕੇ ਹੱਥ ਚ ਫੜਾ ਤਾ। ਕਹਿੰਦੇ ਮਹਾਰਾਜ ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ, ਸੋ ਤੁਸੀਂ ਲਿਖ ਦੋ, ਸੱਤ ਪੁੱਤਰ ਹੋ। ਸੋ ਰਾਜਾ ਉਹ ਹੁੰਦਾ ਜਿਹਦਾ ਸਾਰੇ ਰਾਜ ਚੱਲੇ, ਇੱਕ ਬਚਨ ਕਰ ਦੇਵੇ ਉਲਟ ਫੁਲਟ ਹੋ ਜਾਂਦੀ ਹੈ। ਲੇਕਿਨ ਬਚਨ ਮਹਾ ਜਿਹੜੇ ਵੱਡੇ ਬਾਦਸ਼ਾਹ ਨੇ ਬਚਨ ਨਹੀਂ ਕਰਿਆ ਕਰਦੇ, ਸਹਿ ਲੈਂਦੇ ਨੇ ਉੱਤੇ ਸਾਰੀਆਂ ਚੀਜ਼। ਸੋ ਇਸ ਤਰ੍ਹਾਂ ਬਾਬਾ ਵੀਰ ਸਿੰਘ ਦਾ ਪ੍ਰਤਾਪ ਇੰਨਾ ਵਧਿਆ, ਇੰਨਾ ਪ੍ਰਚਾਰ ਮਹਾਂਪੁਰਸ਼ਾਂ ਦਾ ਹੋਇਆ ਕਿ ਵੱਡੇ ਵੱਡੇ ਸ਼ਰਾਬੀ ਕਬਾਬੀ ਅਖੜ ਬੰਦੇ ਸਾਰੇ ਜਿਹੜੇ ਸੀ ਇਹ ਬਾਬਾ ਜੀ ਦੇ ਪਾਸ ਆ ਕੇ ਨਿਮਰਤਾ ਦੇ ਨਾਲ ਚਰਨ ਪਰਸਿਆ ਕਰਦੇ। ਫਿਰ ਇੰਨਾ ਐਸ਼ਵਰਜ ਹੁੰਦੇ ਹੋਏ ਧੀਰਜ ਕਿੰਨੀ ਸੀ ਕਿ ਧੀਰਜ ਨਹੀਂ ਸੀ ਛੱਡਿਆ ਕਰਦੇ, ਐਸਾ ਫਰਮਾਨ ਹੈ।
ਧੀਰਜ ਨਾ ਛੱਡਦੇ ਜੀ ਰਾਮ ਦੇ ਪਿਆਰੇ ਕਰਮ, ਧੀਰਜ ਨਾ ਛੱਡਦੇ ਰਾਮ ਦੇ ਪਿਆਰੇ ਕਰਮ,
ਧਰਤੀ ਨੂੰ ਕੋਈ ਪੱਟੀ ਜਾਂਦਾ, ਕੋਈ ਲੇਪ ਚੰਦਨ ਦੇ ਕਰੀ ਜਾਂਦਾ, ਇੱਕ ਰਸ ਰਹਿੰਦੀ। ਸੋ ਐਡੇ ਪ੍ਰਤਾਪ ਨੂੰ ਪ੍ਰਾਪਤ ਕਰਕੇ ਮੱਲੋ ਮੱਲੀ ਪ੍ਰੈਸਟੀਜ ਕੁਐਸਚਨ ਆ ਜਾਇਆ ਕਰ। ਲੇਕਿਨ ਜੋ ਗਿਆਨਵਾਨ ਪੁਰਸ਼ ਹੈ, ਜੋ ਸਾਰਿਆਂ ਦੇ ਅੰਦਰ ਆਪਣਾ ਹੀ ਆਤਮਾ ਦੇਖਦੇ ਹੈ, ਉਹਨਾਂ ਦੀ ਚਾਲ ਨਿਰਾਲੀ ਹੋਇਆ ਕਰਦੀ ਹੈ।
ਹਰ ਕੇ ਸੇਵਕ ਜੋ ਹਰ ਪਾਏ,
ਕਿੰਨਾ ਮਾਣ ਪ੍ਰਾਪਤ ਹੈ। ਬਾਦਸ਼ਾਹ ਆ ਕੇ ਸੀਸ ਨਵਾਉਂਦੇ। ਇੱਕ ਦਿਨ ਦੋ ਸਾਧੂ ਆ ਗਏ ਜਿਨ੍ਹਾਂ ਦੀਆਂ ਲੱਤਾਂ ਗਰਦ ਦੇ ਨਾਲ ਅੱਟੀਆਂ ਹੋਈਆਂ ਸੀ, ਪੈਰ ਭਰੇ ਹੋਏ ਸਨ। ਆਪ ਸਿੱਧਾ ਹੀ ਬਾਬਾ ਜੀ ਦੇ ਪੰਨਗ ਤੇ ਜਾ ਕੇ ਲੰਮੇ ਪੈ ਗਏ। ਜਿਹੇ ਜਿਹੇ ਮਹਾਂਪੁਰਸ਼ ਹੁੰਦੇ ਨੇ ਸੇਵਾਦਾਰ ਵੀ ਉਹੋ ਜਿਹੇ ਹੀ ਹੋਇਆ ਕਰਦੇ ਹਨ। ਕਰੜੇ ਸੁਭਾਅ ਦਾ ਮਹਾਂਪੁਰਸ਼ ਹੋਏ ਸੇਵਾਦਾਰ ਕੁੱਟ ਕਰਦੇ ਨੇ ਆਏ ਨੂੰ। ਜੇ ਨਰਮ ਹੱਥ ਬੰਨਣ ਵਾਲਾ ਸਾਰਿਆਂ 'ਚ ਆਪਣਾ ਆਤਮਾ ਦੇਖਣ ਵਾਲਾ ਹੱਥ ਬੰਨ ਕੇ ਆਦਰ ਕਰਦੇ। ਸੋ ਬਾਬਾ ਜੀ ਆ ਜਾਂਦੇ ਨੇ, ਕਿਸੇ ਸੇਵਾਦਾਰ ਨੇ ਕੋਈ ਦਖਲ ਨਾ ਦਿੱਤਾ। ਬਾਬਾ ਜੀ ਜਦ ਆਏ ਆ ਕੇ ਦੇਖਿਆ ਬਈ ਪਲੰਘੇ ਦੇ ਉੱਤੇ ਦੋ ਬਿਰਾਜਮਾਨ ਨੇ। ਉਸ ਵੇਲੇ ਆਪਣੇ ਉਹਨਾਂ ਦੇ ਚਰਨਾਂ ਵੱਲ ਦੇਖਿਆ, ਧੂੜ ਨਾਲ ਅੱਟੇ ਹੋਏ, ਲੱਤਾਂ ਭਰੀਆਂ ਹੋਈਆਂ। ਝਾੜਨ ਲੈ ਕੇ ਝਾੜਨੇ ਸ਼ੁਰੂ ਕਰ ਦਿੱਤੇ। ਮਹਾਂਪੁਰਸ਼ ਥੋੜਾ ਆਰਾਮ ਕਰਦੇ ਸੀ, ਨੇਤਰ ਖੋਲੇ। ਵਾਹ ਮਹਾਰਾਜ, ਤੁਸੀਂ ਇਹ ਕੀ ਕਰਨ ਲੱਗੇ? ਕਹਿੰਦੇ ਅੱਜ ਸਾਨੂੰ ਸੰਤਾਂ ਦੀ ਧੂੜ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਈ ਹੈ, ਇਹਦੇ ਵਾਸਤੇ ਤਾਂ ਅਸੀਂ ਅਰਦਾਸ ਕਰਦੇ ਹੁੰਦੇ ਸੀ। ਸੰਤੋ, ਤੁਸੀਂ ਤਾਂ ਕਿਰਪਾ ਕੀਤੀ, ਆਪਣੇ ਆਪ ਹੀ ਆ ਕੇ ਚਰਨ ਧੂੜ ਦੇ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਭ ਜਾਣਦੇ ਨੇ, ਕਿਉਂਕਿ ਇੱਕੋ ਹੀ ਸੰਪਰਦਾ ਹੈ। ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ। ਆਸਾਮ ਦੇ ਅੰਦਰ ਬਹੁਤ ਸਾਰੇ ਸਾਧੂ ਇਕੱਠੇ ਹੋਏ ਬੈਠੇ ਨੇ ਅਤੇ ਉੱਥੇ ਗੱਲ ਚੱਲ ਪਈ ਵੀ ਸਾਧੂ ਜਿਹੜੇ ਨੇ ਇਹਨਾਂ 'ਚ ਤੇਜ਼ੀ ਬੜੀ ਹੈ, ਮਾੜੀ ਜਿਹੀ ਗੱਲ ਕਹਿੰਦੇ ਸਹਿੰਦੇ ਨਹੀਂ ਹੈਗੇ, ਸਿਰ ਪਾੜ ਨੂੰ ਆਉਂਦੇ, ਸ਼ਰਾਬ ਦੇਣ ਨੂੰ ਤਾਂ ਆਉਂਦੇ ਨੇ। ਕੋਈ ਅੱਜ ਕਲਯੁੱਗ ਦੇ ਅੰਦਰ ਐਸਾ ਸਾਧ ਵੀ ਹੈ ਜਿਹੜਾ ਨਰਾਦਰੀ ਹੋਇਆ ਧੀਰਜ ਕਾਇਮ ਰੱਖ ਸਕੇ? ਤਾਂ ਇੱਕ ਨਾਥ ਸੀ ਇੱਧਰੋਂ ਜੋਗੀ, ਉਹ ਇੱਥੋਂ ਪੰਜਾਬ 'ਚੋਂ ਹੋ ਕੇ ਆਸਾਮ 'ਚ ਪਹੁੰਚਿਆ ਹੋਇਆ ਸੀ। ਉਹ ਕਹਿੰਦਾ ਵੀ ਮੈਂ ਇੱਕ ਸੰਤ ਦੇਖਿਆ। ਕਹਿੰਦੇ ਕਿ ਹੋ ਨਹੀਂ ਸਕਦਾ। ਕਹਿੰਦਾ ਮੈਂ ਦੱਸਦਾ, ਉਹਦਾ ਨਾਂ ਜਵਾਲਾ ਸਿੰਘ ਹੈ, ਹਰਖੋਵਾਲ ਵਾਲੇ ਨੇ। ਕਹਿੰਦਾ ਹੋਏ ਨਹੀਂ ਸਕਦਾ, ਕਲਯੁੱਗ 'ਚ ਕੌਣ ਹੈ ਜਿਹੜਾ ਪਰਬਤਾ ਪਾ ਕੇ ਸੰਤ ਬੇਇੱਜ਼ਤੀ ਕਰਾ ਲੇ, ਫਿਰ ਉਸੇ ਤਰ੍ਹਾਂ ਰਹਿ ਜਾਵੇ, ਹੱਸਦਾ ਰਹੇ। ਇੱਕ ਸੰਨਿਆਸੀ ਨੇ ਹੱਠ ਕਰਿਆ ਵੀ ਮੈਂ ਪਰਖਣਾ ਚਾਹੁੰਦਾ, ਇੱਥੇ ਹਰਖੋਵਾਲ ਪਹੁੰਚ ਕੇ ਆ ਕੇ ਕਹਿਣ ਲੱਗਾ ਕਿੱਥੇ ਆ ਤੁਹਾਡਾ ਸਾਧ? ਇਹ ਸੰਪਰਦਾ ਦੇ ਮਹਾਤਮਾ ਜਿੰਨੇ ਵੀ ਨੇ ਬੜੇ ਨਿਮਰਤਾ ਵਾਲੇ, ਚਰਨੀ ਹੱਥ ਲਾਉਣ ਵਾਲੇ, ਹੇਠਾਂ ਬੈਠਣ ਵਾਲੇ ਨੇ, ਮੰਜਿਆਂ ਤੇ ਬੈਠ ਕੇ ਦੂਜਿਆਂ ਤੋਂ ਸਤਿਕਾਰ ਨਹੀਂ ਕਰਾਉਂਦੇ, ਆਪ ਦੂਜਿਆਂ ਦਾ ਸਤਿਕਾਰ ਕਰਦੇ। ਸੋ ਕਹਿਣ ਲੱਗੇ ਜੀ ਬਾਬਾ ਜੀ ਇੱਧਰ ਗਏ ਹੋਏ ਨੇ, ਆ ਚੋ ਦੇ ਨਾਲ ਨਾਲ ਕਿਸੇ ਦਰਖਤ ਥੱਲੇ ਪਏ ਹੋਣੇ ਨੇ, ਐਸੀ ਉਹ ਬਿਰਤੀ ਰੱਖਦੇ ਸੀ, ਇੱਕ ਪਾਸੇ ਨਿਕਲ ਜਾਣਾ, ਕਿਸੇ ਦਰਖਤ ਦੇ ਥੱਲੇ ਜਾ ਕੇ ਪੈ ਜਾਣਾ। ਸੋ ਅੱਗੇ ਗਏ ਤਾਂ ਕਾਫੀ ਦੂਰ ਸੇਵਾਦਾਰ ਮਿਲ ਗਿਆ। ਕਹਿੰਦੇ ਕਿੱਥੇ ਆ ਬਾਬਾ? ਕਹਿੰਦੇ ਉਹ ਪਏ ਨੇ ਜੀ। ਕਹਿੰਦਾ ਉਹੀ ਆ, ਕੋਈ ਹੋਰ ਤਾਂ ਨਹੀਂ ਹੈ? ਕਹਿੰਦੇ ਨਹੀਂ, ਉਹੀ ਨੇ ਜੀ। ਰੇਤੇ ਦੇ ਉੱਤੇ ਖਾਕੀ ਚਾਦਰਾਂ ਲਈ ਪਏ ਸੀ, ਖਾਕੀ ਕੱਪੜੇ ਆਮ ਰੱਖਿਆ ਕਰਦੇ ਸੀ ਕਿਉਂਕਿ ਪਹਿਲਾਂ ਮਿਲਟਰੀ 'ਚ ਰਹੇ ਸੀ ਆਪ। ਉੱਥੇ ਜਦ ਸੰਨਿਆਸੀ ਗਿਆ, ਇਹਨੇ ਜਾ ਕੇ ਬਾਬਾ ਜੀ ਦੀ ਛਾਤੀ 'ਤੇ ਜੁੱਤੀ ਸਣੇ ਪੈਰ ਰੱਖਤਾ। ਬਾਬਾ ਜੀ ਨੇ ਦੋਵੇਂ ਹੱਥ ਚਾਦਰੇ ਤੋਂ ਬਾਹਰ ਕੱਢੇ, ਚਰਨ ਘੁੱਟਣ ਲੱਗ ਗਏ। ਇਹਨੇ ਠੇਡਾ ਮਾਰਿਆ, ਕਹਿੰਦਾ ਕੀ ਕਰਦਾ? ਇਕਦਮ ਬਾਬਾ ਜੀ ਉੱਠ ਕੇ ਕਹਿੰਦੇ ਨਮਸਕਾਰ ਕਰੀ। ਕਹਿੰਦੇ ਮਹਾਂਪੁਰਸ਼ੋ, ਬੜੀ ਅਵੱਗਿਆ ਹੋਈ, ਤੁਸੀਂ ਐਡੀ ਦੂਰ ਆਏ ਅਤੇ ਮੈਂ ਤੁਹਾਡਾ ਸਵਾਗਤ ਨਾ ਕਰ ਸਕਿਆ। ਉਸ ਵੇਲੇ ਸਮਝ ਗਿਆ ਵੀ ਅਜੇ ਤਾਂ ਨਿਰਾ ਹੀ ਧੀਰਜ ਦੇ ਭੰਡਾਰ ਨੇ, ਨਿਮਰਤਾ ਦੇ ਭੰਡਾਰ ਨੇ, ਚਰਨੀ ਪੈ ਗਿਆ, ਰੋ ਰੋ ਕੇ ਮਾਫੀਆਂ ਮੰਗਾ ਦੇ। ਬਾਬਾ ਅਜੀਤ ਸਿੰਘ ਜੀ ਨਥਰਪੁਰ ਵਾਲੇ, ਜਿਨ੍ਹਾਂ ਦਾ ਇਸ ਇਲਾਕੇ 'ਚ ਬਹੁਤ ਪ੍ਰਭਾਵ ਰਿਹਾ ਅਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਬਹੁਤ ਸਹਿਯੋਗ ਮਿਲਿਆ ਇਹ ਸਾਰੇ ਪ੍ਰਚਾਰ ਕਰਨ ਦੇ ਅੰਦਰ। ਆਪ ਕਿਸੇ ਪਿੰਡ ਤੋਂ ਜਾ ਰਹੇ ਨੇ ਨਥਲਪੁਰ ਨੂੰ, ਰਸਤੇ ਵਿੱਚ ਇੱਕ ਲਾਭ ਸਿੰਘ ਨਾਮ ਰੰਗੀਆਂ ਦਾ, ਇਹ ਭੂਤ ਪ੍ਰੇਤ ਕੱਢਿਆ ਕਰਦਾ ਸੀ। ਇਹ ਭੂਤ ਪ੍ਰੇਤ ਕੱਢਣੇ ਇੱਕ ਪਖੰਡ ਜਿਹਾ ਹੋਇਆ ਕਰਦਾ ਸਾਧ ਸਿੰਘ ਜੀ, ਇਹ ਬਹੁਤ ਮਾੜੀ ਬਾਤ ਹੈ, ਜੇ ਲਾਉਣਾ ਹੈ ਤਾਂ ਬਾਣੀ ਵੱਲ ਲਾਓ। ਬਾਣੀ ਜਿੱਥੇ ਆ ਗਈ, ਜਿੱਥੇ ਗੁਰੂ ਨਾਨਕ ਦਾ ਪ੍ਰਕਾਸ਼ ਹੋ ਗਿਆ, ਉੱਥੇ ਭੂਤ ਪ੍ਰੇਤ ਰਹਿੰਦੇ ਹੀ ਨਹੀਂ। ਉਹ ਤਾਂ ਆਪ ਹੀ ਬਾਣੀ ਪੜ੍ਹ ਕੇ ਦੂਸਰਿਆਂ ਦੇ ਭੂਤ ਪ੍ਰੇਤ ਕੱਢ ਦੋ। ਭੂਤ ਤਾਂ ਉਹੀ ਨੇ, ਜੇਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਤੇ ਘਰ ਮਰਟ ਸਾਰ ਕੇ ਭੂਤ ਵਸੇ ਤੈਨੂੰ। ਭੂਤਾਂ ਦੇ ਕੋਲ ਭੂਤਾਂ ਨੇ ਜ਼ਰੂਰ ਆਉਣਾ, ਨਾ ਭੂਤ ਬਣੋ, ਬੰਦਗੀ ਕਰੋ, ਨਾਮ ਜਪੋ, ਗੁਰੂ ਵਾਲੇ ਬਣ ਜਾਓ, ਆਪੇ ਹੀ ਭੂਤ ਹਟ ਜਾਣਗੇ। ਜਾ ਕੇ ਕਹਿੰਦੇ ਸਾਊ, ਆਹ ਨਾ ਕਰਿਆ ਕਰ, ਬੀਬੀਆਂ ਦੇ ਸਿਰ ਘਲਾ ਦਿੰਦਾ ਤੇ ਸਿਰ ਮਾਰਦੀਆਂ ਨੇ। ਬਹੁਤ ਸਾਰਾ ਇਕੱਠ ਹੋਇਆ ਸੀ, ਗੁੱਸਾ ਆ ਗਿਆ, ਆ ਕੇ ਬਾਬਾ ਜੀ ਨੂੰ ਧੱਕਾ ਮਾਰਿਆ। ਕਹਿੰਦਾ ਤੈਨੂੰ ਕਿਹਨੇ ਕਿਹਾ ਇੱਥੇ ਆਉਣ ਨੂੰ? ਧੱਕਾ ਹੀ ਨਹੀਂ ਮਾਰਿਆ, ਸਰਦੀ ਦਾ ਮਹੀਨਾ ਸੀ, ਪੋਹ ਦਾ ਉਪਰੋਂ ਕੰਬਲ ਲਾ ਲਿਆ, ਕੰਬਲ ਲਾ ਕੇ ਬਾਬਾ ਜੀ ਨੂੰ ਤੋਰਦਾ। ਬਾਬਾ ਜੀ ਨੂੰ ਪਤਾ ਸੀ ਵੀ ਇਹ ਗੱਲ ਦਾ ਪਤਾ ਲੱਗ ਕੇ ਪ੍ਰੇਮੀਆਂ ਨੇ ਫਿਰ ਗੁੱਸੇ 'ਚ ਆਉਣਾ ਬਈ ਉਹਨੂੰ ਰੋਕਣਾ ਚਾਹੀਦਾ। ਆਪ ਉੱਥੇ ਲਾਈਨ ਦੇ ਉੱਤੇ ਬੈਠ ਗਏ, ਰੇਲਵੇ ਲਾਈਨ ਦੇ ਜਿਹੜੇ ਅਮਰਿੰਡੇ ਤੋਂ ਜਾਂਦੀ ਹੈ ਲਾਈਨ। ਇਧਰਲੇ ਪਾਸੇ ਪਤਾ ਲੱਗਿਆ ਜੋਗਿੰਦਰ ਸਿੰਘ ਉਹਨਾਂ ਨੂੰ ਮੁੰਡੀਆਂ ਵਾਲਿਆਂ ਨੂੰ, ਇਹ ਵਰਸ਼ੇ ਵਰਸ਼ੇ ਰਫਲਾਂ ਲੈ ਕੇ ਆਏ ਵੀ ਅੱਜ ਲਾਭ ਸੰਧੀ ਕਟਾਈ ਕਰਨੀ। ਇਹ ਜਦ ਰੇਲਵੇ ਲਾਈਨ ਲੰਘਣ ਲੱਗੇ ਕਿਸੇ ਨੇ ਦੇਖ ਲਿਆ ਵੀ ਉਹ ਬਾਬਾ ਜੀ ਬੈਠੇ ਨੇ, ਬਾਬਾ ਜੀ ਲਾਈਨ ਦੇ ਉੱਤੇ ਬੈਠੇ। ਕਹਿੰਦੇ ਸਾਊ ਰਿਹਾ ਜੋ ਰਿਹਾ ਜੋ, ਕਿੱਧਰ ਚੱਲੇ ਤੁਸੀਂ ਆ ਵਰਸ਼ੇ ਵਰਸ਼ੇ ਲਈ ਜਾਂਦੇ? ਕਹਿੰਦੇ ਬਾਬਾ ਜੀ ਸਾਨੂੰ ਪਤਾ ਲੱਗਿਆ ਵੀ ਤੁਹਾਡਾ ਬੜਾ ਤਿਰਸਕਾਰ ਕਰਿਆ ਤੇ ਤੁਹਾਡਾ ਕੰਬਲ ਖੋਲਿਆ। ਕਹਿੰਦੇ ਗੱਲ ਸੁਣੋ, ਪਹਿਲਾਂ ਕਸੂਰ ਤਾਂ ਕੱਢੋ, ਕਿਹਦਾ ਕਸੂਰ? ਤਾਂ ਮੇਰਾ ਹੈ, ਮੈਂ ਕਿਉਂ ਗਿਆ ਉੱਥੇ? ਮੈਂ ਗਿਆ ਤਾਂ ਹੀ ਉਹਨੇ ਧੱਕੇ ਮਾਰੇ, ਤੁਸੀਂ ਕਿਉਂ ਉੱਥੇ ਉਹਨੇ? ਸੋ ਇਹ ਬਿਰਤੀ ਜਿਹੜੀ ਹੈ ਇਹ ਸਾਧੂਆਂ ਦੀ ਹੋਇਆ ਕਰਦੀ ਹੈ। ਸਾਧੂ ਬੇਪਰਵਾਹ ਹੁੰਦੇ ਨੇ, ਕਿਸੇ ਦੀ ਉਹਨਾਂ ਨੂੰ ਪਰਵਾਹ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ, ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਪਰਮੇਸ਼ਰ ਦੇ ਪਿਆਰਿਆਂ ਨੂੰ ਜੇ ਗਰਜ ਹੁੰਦੀ ਹੈ ਕੇਵਲ ਪਰਮੇਸ਼ਰ ਨਾਲ ਹੁੰਦੀ ਹੈ, ਸੰਸਾਰ ਨਾਲ ਕੋਈ ਗਰਜ ਨਹੀਂ ਹੋਇਆ। ਇੱਕ ਦਿਨ ਆਪ ਜੀ ਨੂੰ ਸਰਦਾਰ ਜਵਾਹਰ ਸਿੰਘ ਹਰਜੀਤ ਸਿੰਘ ਨਲੂਏ ਦੇ ਜੋ ਲੜਕੇ ਸੀ ਉਹਨਾਂ ਨੇ ਬੇਨਤੀ ਕਰਕੇ ਘਰ ਚਰਨ ਪਵਾਏ, ਪ੍ਰਸ਼ਾਦ ਤਿਆਰ ਕੀਤਾ, ਸਾਰੀ ਸੰਗਤ ਨੂੰ ਬਹੁਤ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਇਆ ਤੇ ਮਹਾਂਪੁਰਸ਼ ਜਦੋਂ ਅਰਦਾਸ ਕਰਨ ਲੱਗੇ, ਅਰਦਾਸੀਏ ਨੂੰ ਹੁਕਮ ਦਿੱਤਾ ਕਿ ਭਾਈ ਟਹਿਲ ਪੇਣ ਟਹਿਲ ਸੇਵਾ ਸੇਵਕਾਂ ਦੀ ਹੈ, ਸਰਦਾਰ ਦੀ ਨਹੀਂ ਹੈ, ਸੋਧ ਕੇ ਅਰਦਾਸ ਕਰਿਓ। ਅਰਦਾਸ ਹੋਈ, ਸੱਚੇ ਪਾਤਸ਼ਾਹ ਦਾਣਾ ਪਾਣੀ ਗੁਰੂ ਕਾ ਟਹਿਲ ਪੈਣੀ ਟਹਿਲ ਸੇਵਾ ਇਹਨਾਂ ਸਿੱਖਾਂ ਸੇਵਕਾਂ ਦੀ, ਇਹਨਾਂ ਨੂੰ ਨਾਮਦਾਨ ਬਖਸ਼ੀ, ਵਿਘਨਾਂ ਤੋਂ ਦੂਰ ਰੱਖੀ, ਬੇਅੰਤ ਵਰ ਦਿੱਤੇ। ਜਵਾਹਰ ਸਿੰਘ ਜੀ ਸੋਚਦੇ ਆ ਵੀ ਮੇਰਾ ਵੀ ਨਾਂ ਕਿਤੇ ਆਊਗਾ, ਕਿਤੇ ਨਾ ਨਾਂ ਆਇਆ। ਜਦ ਅਰਦਾਸ ਹੋ ਚੁੱਕੀ ਸੀ ਕਹਿੰਦੇ ਬਾਬਾ ਜੀ ਧੰਨ ਤਾਂ ਇਸ ਭੰਡਾਰਿਓ ਹੀ ਗਿਆ ਸਾਰਾ, ਬੜੀ ਭਾਰਾ ਲੰਗਰ ਤਿਆਰ ਹੋਇਆ ਤੇ ਅਰਦਾਸ ਚ ਮੇਰਾ ਨਾਮ ਨਹੀਂ ਆਇਆ। ਕਹਿੰਦੇ ਕਾਹਦਾ ਆਉਂਦਾ? ਕਹਿੰਦੇ ਲੰਗਰ ਦਾ। ਕਹਿੰਦੇ ਲੰਗਰ ਤਾਂ ਗੁਰੂ ਨਾਨਕ ਦਾ ਹੈ, ਦਾਣਾ ਪਾਣੀ ਗੁਰੂ ਦਾ, ਤੇਰਾ ਤਾਂ ਨਹੀਂ ਪੈਦਾ ਕੀਤਾ ਹੋਇਆ, ਤੇਰੇ ਹੱਥ ਤਾਂ ਕੇਵਲ ਸੇਵਾ ਹੀ ਸੇਵਾ ਹੈ, ਤੈਂ ਸੇਵਾ ਕਰੀ ਨਹੀਂ, ਤੂੰ ਤਾਂ ਇੱਥੇ ਕੁਰਸੀ ਤੇ ਬੈਠਾ ਰਿਹਾ। ਬੀਬੀਆਂ ਵੀ ਕੁਰਸੀ ਦੇ ਪਰਦੇ ਵਿੱਚ ਬੈਠੀਆਂ ਰਹੀਆਂ, ਇਹਨਾਂ ਨੇ ਤਾਂ ਹੱਥ ਨਹੀਂ ਲਾਇਆ ਕਿਸੇ ਭਾਂਡੇ ਨੂੰ, ਤੇ ਜਦ ਸੇਵਾ ਹੀ ਨਹੀਂ ਕਰੀ ਹੈ ਫਿਰ ਅਸੀਂ ਅਸੀਸ ਕਿਵੇਂ ਦਿੰਦੇ? ਨਾ ਸੇਵਾ ਕਰਨ ਵਾਲੇ ਨੂੰ ਤਾਂ ਝਾੜ ਪੈਂਦੀ ਹੈ। ਸਰਕਾਰ ਹੱਥਾਂ ਸਾਰੇ ਅੰਗਾਂ ਨੂੰ ਅੱਖਾਂ ਨੂੰ ਤਰਕਾਰ ਹੈ, ਕੰਨਾਂ ਨੂੰ ਤਰਕਾਰ ਹੈ, ਜੀਵ ਨੂੰ ਤਰਕਾਰ ਹੈ ਜਿਹੜੀ ਸ਼ਬਦ ਨਹੀਂ ਸੁਣਦੀ। ਇਸੇ ਤਰ੍ਹਾਂ ਹੱਥਾਂ ਅਤੇ ਪੈਰਾਂ ਨੂੰ ਬਿਨ ਸੇਵਾ ਤ੍ਰਿਗਾਥ ਪੈਰ ਹੋਰ ਨਿਹਫਲ ਕਰਨ। ਤੁਸੀਂ ਤਾਂ ਸੇਵਾ ਕਰੀਓ ਨਹੀਂ ਹੈ, ਅਸੀਸ ਕਾਹਦੀ? ਤੁਹਾਨੂੰ ਤਰਕਾਰ ਦਿੰਦਾ ਗੁਰੂ, ਇੱਥੇ ਹੀ ਨਹੀਂ ਵੱਸ ਕਰਦਾ, ਇਸ ਤੋਂ ਵੀ ਅੱਗੇ ਕਹਿੰਦਾ ਮ੍ਰਿਤਕ ਕਹੀਏ ਨਾਨਕਾ ਮ੍ਰਿਤਕ। ਕਹਿੰਦੇ ਸਰਦਾਰ ਜਵਾਹਰ ਸਿੰਘ ਜੀ, ਜਿੰਨਾ ਚਿਰ ਪਿਆਰ ਨਹੀਂ ਹੋਇਆ ਕਰਦਾ ਉਨੀ ਦੇਰ ਤੱਕ ਗੁਰੂ ਦੀਆਂ ਸੰਗਤਾਂ ਦੀ ਸੇਵਾ ਨਹੀਂ ਕਰਿਆ ਕਰਦਾ। ਤੁਸੀਂ ਤਾਂ ਇੱਕ ਪੈਸੇ ਦਾ ਸੌਦਾ ਕਰਿਆ, ਪੈਸਾ ਹੈਗਾ ਤੁਹਾਡੇ ਕੋਲ, ਪੈਸਾ ਦੇ ਤਾ, ਪਰ ਇਹ ਪੈਸਾ ਤਾਂ ਗੁਰੂ ਦਾ ਦਿੱਤਾ ਹੋਇਆ, ਤੁਹਾਡਾ ਆਪਣਾ ਤਾਂ ਹੈ ਨਹੀਂ। ਅੱਜ ਤੁਹਾਡੇ ਕੋਲ ਹੈ, ਕੱਲ ਨੂੰ ਖੋ ਲਵੇ, ਤੁਹਾਡੇ ਬਸ ਤਾਂ ਸੇਵਾ ਹੀ ਸੇਵਾ, ਤੁਸੀਂ ਸੇਵਾ ਨਹੀਂ ਕੀਤੀ। ਸੋ ਇਸ ਤਰ੍ਹਾਂ ਆਪਨੇ ਬੇਅੰਤ ਬੜੇ ਬੜੇ ਸਰਦਾਰਾਂ ਨੂੰ ਲਾਹੌਰ ਦੇ ਦਰਬਾਰ ਦੇ ਅੰਦਰ ਸ਼ਾਂਤੀ ਰੱਖਣ ਦੇ ਯਤਨ ਕੀਤੇ, ਤੇ ਦੂਸਰਾ ਇੱਕ ਬਿਰਧ ਨਵਾਇਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਬਿਰਧ ਸਵਾਮੀ ਸਨ, ਸ਼ਰਨ ਆਏ ਦੀ ਲਾਜ ਰੱਖਣੀ। ਆਪਦੇ ਪਾਸ ਅਤਰ ਸਿੰਘ ਤੇ ਕਸ਼ਮੀਰਾ ਸਿੰਘ ਆਪਦੀ ਸ਼ਰਨ ਲੈ ਲਈ ਆਪ ਆ ਕੇ, ਤੇ ਉਧਰਲੇ ਪਾਸੇ ਉਹਨਾਂ ਨੇ ਬਾਬਾ ਵੀਰ ਸਿੰਘ ਦਾ ਪ੍ਰਤਾਪ ਲਾਹੌਰ ਦਰਬਾਰ ਦੇ ਅੰਦਰ ਗਦਾਰ ਪੈਦਾ ਹੋ ਗਏ। ਉਹ ਗਦਾਰ ਅੰਦਰ ਖਾਤੇ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ। ਉਹ ਗਲਤੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬੜੀ ਜ਼ਬਰਦਸਤ, ਕਿ ਉਹਨੇ ਉਹਨਾਂ ਬੰਦਿਆਂ ਤੇ ਵਿਸ਼ਵਾਸ ਕਰ ਲਿਆ ਜਿਨ੍ਹਾਂ ਦੇ ਉੱਤੇ ਕੌਡੀ ਦਾ ਵਿਸ਼ਵਾਸ ਨਹੀਂ ਸੀ ਕੀਤਾ ਜਾ ਸਕਦਾ, ਤੇ ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਸੀ ਉਹ ਪਿੱਛੇ ਹਟਾ ਦਿੱਤੇ ਸਾਰੇ। ਜਿੰਨੇ ਬਹਾਦਰ ਜਰਨੈਲ ਸੀ ਸਭ ਪਿੱਛੇ ਹਟ ਗਏ, ਦੂਰ ਦੂਰ ਲਾਤੇ ਸਰਦੀਆਂ ਦੇ ਉੱਤੇ, ਤੇ ਰੱਖ ਕੌਣ ਲਏ? ਧਿਆਨ ਸਿੰਘ ਦਾ ਪਰਿਵਾਰ ਡੋਗਰਿਆਂ ਦਾ, ਮਿਸਰ ਰੱਖ ਲਏ, ਹੋਰ ਇਹੋ ਜਿਹੇ ਰੱਖ ਲਏ। ਮਹਾਰਾਜ ਦੀ ਕੈਬਨਿਟ ਦੇ ਅੰਦਰ ਸਿੰਘ ਨਹੀਂ ਸੀਗੇ, ਦੇਖ ਲਿਓ ਨਾਂ ਲੈ ਕੇ ਹੋਰ ਸੀਗੇ। ਉਹਨਾਂ ਦਾ ਜ਼ੋਰ ਹੁੰਦਾ, ਜਿਹਦਾ ਰਾਜ ਹੋਵੇ ਉਹਦਾ ਜ਼ੋਰ ਚੱਲ ਜਾਂਦਾ, ਇਕੱਲਾ ਮਹਾਰਾਜ ਕੀ ਕਰ ਸਕਦਾ। ਸੋ ਮਹਾਰਾਜਾ ਰਣਜੀਤ ਸਿੰਘ ਦੇ ਮਰਵਾਉਣ ਵਿੱਚ ਵੀ ਇਹਨਾਂ ਦਾ ਹੱਥ ਸੀ। ਲਾਹੌਰ ਪ੍ਰਕਰਮਾ ਦੇ ਵਿੱਚ ਬੜੀ ਤੇਜ਼ ਜ਼ਹਿਰ ਦਿੱਤੀ ਗਈ ਸੀ, ਉਸ ਜ਼ਹਿਰ ਦੇ ਨਾਲ ਉਹਨੂੰ ਪੈਰਾਲਾਈਸਿਸ ਹੋਇਆ ਸੀ, ਅਧਰੰਗ ਹੋ ਗਿਆ ਸੀ, ਇਲਾਜ ਨਹੀਂ ਸੀ ਹੋਣ ਦਿੰਦੇ। ਇਲਾਜ ਦੇ ਵਿੱਚ ਵੀ ਸਲੋ ਪੋਇਜ਼ਨਿੰਗ ਦੇ ਤੀ, ਜਿਹਦੇ ਨਾਲ ਹੌਲੀ ਹੌਲੀ ਚੜ੍ਹਾਈ ਕਰ ਗਿਆ। ਉਹਨਾਂ ਲੋਕਾਂ ਦੇ ਮਨ ਦੇ ਅੰਦਰ ਸੀ ਵੀ ਸਿੱਖ ਰਾਜ ਨਹੀਂ ਚੱਲਣ ਦੇਣਾ, ਤੇ ਸਿੱਖਾਂ ਦੇ ਅੰਦਰ ਜੋ ਸਿਰ ਕੱਢ ਬੰਦੇ ਨੇ ਇਹ ਬੰਦੇ ਹੌਲੀ ਹੌਲੀ ਖਤਮ ਕਰ ਦੇਣੇ ਨੇ, ਆਹਿਸਤਾ ਆਹਿਸਤਾ ਕੋਈ ਨਹੀਂ ਰਹਿਣ ਦੇਣਾ, ਤਾਂ ਕਿ ਕੌਮ ਸਾਰੀ ਲੀਡਰਲੈਸ ਹੋ ਜਾਵੇ। 1707 ਤੋਂ ਗੁਰੂ ਸਾਹਿਬ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਤੋਂ ਬਾਅਦ ਖਾਲਸੇ ਨੇ ਉਹ ਜਦੋ ਜਹਿਦ ਕਰੀ ਜੋ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਕਾਇਮ ਨਹੀਂ ਆਈ। 1800 ਸਮੁਤ ਦੇ ਅੰਦਰ ਆ ਕੇ ਲਾਹੌਰ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਉਸ ਵੇਲੇ ਤੱਕ 93 ਸਾਲ ਜੰਗਲਾਂ ਦੇ ਵਿੱਚ ਰਹਿ ਕੇ ਜਦੋ ਜਹਿਦਾਂ ਕੀਤੀਆਂ, ਕਿੰਨਾ ਔਖਾ ਕਹਿਣਾ ਸਿਖਾਲਿਆ। 2 ਸਾਲ ਨਹੀਂ ਲੰਘਦੇ, 10 ਦਿਨ ਨਹੀਂ ਲੰਘਦੇ, 93 ਸਾਲ ਕੋਈ ਮਾਮੂਲੀ ਗੱਲ ਹੈ, ਲੇਕਿਨ ਧੰਨ ਨੇ ਉਹ ਸ਼ਹੀਦ ਜਿਨ੍ਹਾਂ ਨੇ ਕੌਮ ਨੂੰ ਜਿਉਂਦਾ ਰੱਖਿਆ, ਆਪਣੇ ਖੂਨ ਦੀ ਹੁਤੀ ਦੇ ਕੇ, ਆਪਣੇ ਸੀਸਾਂ ਦੀ ਬਲੀ ਦੇ ਕੇ ਇੱਕ ਬੜਾ ਵਿਸ਼ਾਲ ਰਾਜ ਕਾਇਮ ਕਰਿਆ। ਆਸ ਇਹ ਸੀ ਕਿ ਉਹ ਰਾਜ ਜਿਸਨੂੰ ਹਲੇਮੀ ਰਾਜ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਗਿਆ, ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਸਭ ਨੂੰ ਮੌਕੇ ਦਿੱਤੇ ਜਾਂਦੇ ਨੇ ਤਰੱਕੀ ਕਰਨ ਦੇ, ਵੀ ਐਸਾ ਰਾਜ ਇੱਕ ਪੈਦਾ ਕੀਤਾ ਜਾਵੇ ਜੋ ਗੁਰੂ ਗ੍ਰੰਥ ਸਾਹਿਬ ਦੇ ਕੰਸਟੀਟਿਊਸ਼ਨ ਦੇ ਅਧੀਨ ਹੋਵੇ। ਜਿਸ ਥਾਂ ਦੇ ਉੱਤੇ ਇਹ ਕਿਹਾ ਜਾਂਦਾ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਵੀ ਤਾਂ। ਜਿਸ ਆਦਰਸ਼ ਦੇ ਹੇਠ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ਜ਼ਰੂਰੀ ਚੀਜ਼ ਹੈ, ਉਹਦੇ ਵਾਸਤੇ ਜੂਝੇ। ਪਰ ਜਦ ਰਾਜ ਆਇਆ ਉਸ ਵੇਲੇ ਪੈਰ ਹਿੱਲ ਗਏ ਸਾਰੇ ਸਰਦਾਰਾਂ ਦੇ। ਕਿਉਂ ਹਿੱਲੇ? ਭੋਗ ਕੇ ਦੇਖੋ, ਸ਼ਰਾਬ ਪੀਂਦੇ ਸੀ, ਮਾਸ ਖਾਂਦੇ ਸੀ, ਉਹਦੇ ਨਾਲ ਕੀ ਹੋਇਆ ਕਿ ਨਾਮ ਵੱਲੋਂ ਟੁੱਟ ਗਈ। ਜਦੋਂ ਇਹ ਦੋ ਹੋਣਗੇ, ਤੀਸਰਾ ਔਰਤ ਦਾ ਆਪਣੇ ਆਪ ਹੀ ਹੋ ਜਾਇਆ ਕਰਦਾ ਅਵਗੁਣ। ਕਿੰਨੇ ਕਿੰਨੇ ਵਿਆਹ ਕਰਾਏ ਰਣਜੀਤ ਸਿੰਘ ਨੇ, 17 ਸੀਗੇ। ਸ਼ਰਾਬ ਆਮ ਚੱਲਦੀ ਸੀ। ਲਾਰਡ ਲਿਫਨ ਗ੍ਰਿਫਤ ਲਿਖਦਾ ਹੈ ਕਿ ਮੈਂ ਬਸੰਤੀ ਦਰਬਾਰ 'ਚ ਗਿਆ ਹੋਇਆ ਸੀ, ਤੇ ਸਿੱਖ ਸਰਦਾਰਾਂ ਨੇ ਇੱਕ ਸਰਾਹੀ ਭਰੀ ਹੋਈ ਸ਼ਰਾਬ ਦੀ, ਇਕੱਲੇ ਇਕੱਲੇ ਨੇ 3 ਵਜੇ ਮੁਕਾ ਲਈ। ਸਾਡੇ ਗੋਰੇ ਸਾਰੇ ਬੇਹੋਸ਼ ਹੋ ਕੇ ਗਿਰ ਗਏ। ਮੈਂ ਰਿਹਾ ਕਿਉਂਕਿ ਮੈਂ ਪੋਲੀਟੀਕਲ ਏਜੰਟ ਸੀ, ਮੈਂ ਰਿਪੋਰਟ ਦੇਣੀ ਸੀ। ਕਹਿੰਦਾ ਮੈਂ ਜਦ ਦੇਖਿਆ ਇੱਕ ਸਰਾਈ ਹੋਰ ਆ ਗਈ, 8 ਵਜੇ ਦਿਨ ਚੜ੍ਹੇ ਤੱਕ ਸਰਦਾਰ ਪੀਂਦੇ ਰਹੇ, 2-2 ਸਰਾਹੀਆਂ ਪੀਣ ਵਾਲੇ ਸੀ ਸ਼ਰਾਬ ਦੀਆਂ। ਫਿਰ ਹੁਣ ਉੱਥੇ ਜਪਜੀ ਸਾਹਿਬ ਕਿੱਥੋਂ ਆਉਂਦਾ? ਇੱਕ ਸਾਖੀ ਆਉਂਦੀ ਹੈ ਕਿ ਰਣਜੀਤ ਸਿੰਘ ਠਾਕਰ ਜੀ ਦੇ ਪਾਸ ਗਿਆ, ਬਾਬਾ ਵਿਸਾਖਾ ਸਿੰਘ ਜੀ ਦੀ ਜਿਹੜੀ ਸੰਪਰਦਾ ਸੀ, ਉਹਨਾਂ ਦੇ ਪਾਸ ਜਾ ਕੇ ਉਸਨੇ ਬੇਨਤੀ ਕਰੀ ਕਿ ਮੈਂ ਕੁਛ ਦਾਨ ਦੇਣਾ ਚਾਹੁੰਦਾ। ਉਹ ਕਹਿੰਦੇ ਰਣਜੀਤ ਸਿੰਘ ਆ, ਜੋ ਬਾਣੀ ਨਾ ਪੜ੍ਹਦਾ ਹੋਵੇ ਅਸੀਂ ਉਹਦੇ ਕੋਲੋਂ ਦਾਨ ਨਹੀਂ ਲਿਆ ਕਰਦੇ, ਤੂੰ ਜਪਜੀ ਸਾਹਿਬ ਪੜ੍ਹਦਾ ਹੈ? ਕਹਿੰਦੇ ਨਹੀਂ। ਕਹਿੰਦੇ ਫਿਰ ਜਦ ਤੱਕ ਤੂੰ ਜਪਜੀ ਸਾਹਿਬ ਨਹੀਂ ਪੜ੍ਹਨ ਲੱਗਦਾ ਤੇ ਅਸੀਂ ਦਾਨ ਨਹੀਂ ਲੈਣਾ। 10 ਦਿਨ ਉੱਥੇ ਰਹੇ, 10 ਦਿਨਾਂ 'ਚ ਮੂਲ ਮੰਤਰ ਯਾਦ ਹੋਇਆ, ਬੜੀਆਂ ਹੀ ਬੇਨਤੀਆਂ ਕੀਤੀਆਂ ਕਿ ਮਹਾਰਾਜ ਹੁਣ ਦਾਨ ਲੈ ਲਓ। ਇਹ ਹਾਲਤ ਸਿੱਖ ਸਰਦਾਰਾਂ ਦੀ ਹੋ ਗਈ ਸੀ, ਜਿਨ੍ਹਾਂ ਨੂੰ ਅਸੀਂ ਸਿੰਘ ਕਹਿੰਦੇ ਹਾਂ। ਸ਼ਰਾਬਾਂ ਦੇ ਪਿਆਲਿਆਂ ਚ ਮਸਤ ਹੋ ਗਏ ਸੀ, ਆਪਸ ਵਿਚ ਭਰਾ ਮਾਰੂ, ਮਾਰ ਦੇਣਾ, ਖਤਮ ਕਰ ਦੇਣਾ ਗੁਰਸਿੱਖਾਂ ਨੂੰ। ਇਹ ਬਹੁਤ ਮਾੜੀ ਗੱਲ ਉਸ ਵੇਲੇ ਹੋ ਗਈ, ਸਿੱਖ ਕੌਮ ਦਾ ਪਤਨ ਹੋ ਗਿਆ। ਬੜਾ ਭਾਰਾ ਸੰਗਰਾਮ ਕਰਕੇ ਉਹ ਰਾਜ ਪ੍ਰਾਪਤ ਕਰਿਆ ਸੀ, ਜੋ ਢਹਿਦਿਆਂ ਪਤਾ ਹੀ ਨਹੀਂ ਲੱਗਿਆ ਕਦ ਪੈ ਗਿਆ। ਸੋ ਉਸ ਵੇਲੇ ਨਿਗਾਹ ਹੋਈ ਇਹਨਾਂ ਦੀ, ਹੀਰਾ ਸਿੰਘ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਨਿਗਾਹ ਮਾਰੀ, ਅੰਗਰੇਜ਼ ਨੇ ਦੱਸਿਆ ਵੀ ਤੁਹਾਡੇ ਰਾਜ ਵਿਚ, ਤੁਹਾਡੇ ਰਸਤੇ ਦੇ ਵਿਚ ਜੇ ਕੋਈ ਵੱਡੀ ਰੁਕਾਵਟ ਹੈ ਤਾਂ ਉਹ ਬਾਬਾ ਵੀਰ ਸਿੰਘ ਹੈ ਨਿਰੰਗਾਬਾਦ ਵਾਲਾ, ਜਿੰਨੀ ਦੇਰ ਤੱਕ ਇਹ ਨਹੀਂ ਮਾਰਿਆ ਜਾਂਦਾ ਉਨਾ ਚਿਰ ਤੁਸੀਂ ਨੇਹ ਕੰਟਕ ਰਾਜ ਨੂੰ ਕਰ, ਸਾਡੇ ਨਾਲ ਤੁਹਾਡੀ ਸੰਧੀ ਨਹੀਂ ਹੋ ਸਕਦੀ ਕਿਉਂਕਿ ਇਹ ਵਿਚ ਜਾਗਰਤ ਅਵਸਥਾ ਵਾਲੇ ਬੈਠੇ ਨੇ, ਇਹਨਾਂ ਨੇ ਹੋਣ ਨਹੀਂ ਦੇਣਾ। ਸੋ ਉਹਨਾਂ ਨੇ ਪ੍ਰੋਪੇਗੰਡਾ ਸ਼ੁਰੂ ਕਰ ਦਿੱਤਾ ਕਿ ਜੀ ਬਾਬਾ ਵੀਰ ਸਿੰਘ ਅੰਗਰੇਜ਼ ਨਾਲ ਮਿਲ ਗਿਆ ਤੇ ਅਤਰ ਸਿੰਘ ਤੇ ਕਸ਼ਮੀਰਾ ਸਿੰਘ ਨਾਲ ਮਿਲ ਕੇ ਅੰਗਰੇਜ਼ਾਂ ਨੂੰ ਇੱਥੇ ਲਿਆਉਣਾ ਚਾਹੁੰਦਾ। ਪ੍ਰੋਪੇਗੰਡਾ ਕੋਈ ਕਰ ਲਓ, ਪ੍ਰੋਪੇਗੰਡੇ ਦਾ ਕੋਈ ਪਤਾ ਲੱਗਦਾ ਅਖਬਾਰ ਕਿੰਨਾ ਗਲਤ ਕਹਿ ਰਹੇ ਨੇ ਸਿੱਖਾਂ ਨੂੰ? ਸਿੱਖ ਤਾਂ ਹੈ ਹੀ ਨਹੀਂ, ਸਿੱਖਾਂ ਦੇ ਤਾਂ ਲੰਗਰ ਨੇ ਹੁਣ, ਮਸਕਟ ਤੋਂ ਬੰਦੇ ਆਏ ਨੇ ਸਾਰੇ ਉੱਥੋਂ ਇਰਾਕ ਦੇ ਵਿੱਚੋਂ, ਕਵੈਤ ਦੇ ਵਿੱਚੋਂ, ਲੰਗਰ ਕਿਹਨੇ ਲਾਇਆ ਦਿੱਲੀ ਆਪਣੇ ਬੰਬੇ ਦੇ ਅੰਦਰ? ਜਹਾਜ਼ੋਂ ਉਤਰਦੇ ਨੇ ਭੁੱਖੇ ਪਾਣੀ ਤੇ ਗੁਰੂ ਕੇ ਲੰਗਰ ਚਾ ਕੇ ਪ੍ਰਸ਼ਾਦੇ ਛਕਦੇ ਨੇ। ਇਹ ਤਾਂ ਰੋਜ਼ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੰਤ ਕਾ ਭਲਾ। ਇਹ ਕਿੰਨੇ ਮਾੜੇ ਬਣਾ ਦਿੱਤੇ ਗਏ, ਹਰੇਕ ਨਫ਼ਰਤ ਕਰਦਾ। ਜਮਾਂ ਅਮਰੀਕਾ ਗਿਆ 84 ਤੋਂ ਬਾਅਦ ਕਿਸੇ ਦਾ ਸਮਾਨ ਨਾ ਭੁੱਲਿਆ, ਮੇਰਾ ਭੁੱਲਿਆ, ਮੈਨੂੰ ਪਤਾ ਲੱਗ ਗਿਆ ਵੀ ਮੈਂ ਸਿੱਖ ਹਾਂ, ਮੇਰਾ ਤਾਂ ਭੁੱਲਦੇ ਵਿੱਚ ਦਾ ਕੁਛ ਨਹੀਂ, ਮੈਂ ਕੁਛ ਨਹੀਂ ਆਇਆ ਇਹਦੇ ਵਿੱਚ। ਯਾਨੀ ਬਦਨਾਮ ਕਰ ਦਿੱਤਾ ਗਿਆ ਸਾਰੀ ਦੁਨੀਆਂ ਦੇ ਅੰਦਰ। ਮੈਂ ਫਿਰ ਕੇ ਆਇਆ, ਚਾਰ ਵਾਰੀ ਗਿਆ, ਮੈਨੂੰ ਪਤਾ ਵੀ ਕਿੰਨਾ ਬਦਨਾਮ ਸਾਨੂੰ ਕਰ ਦਿੱਤਾ। ਇਹ ਪ੍ਰੋਪੇਗੰਡੇ ਦੀ ਗੱਲ ਹੈ, ਜਿਹਦੇ ਕੋਲ ਮੀਡੀਆ ਹੋਵੇ ਉਹ ਪ੍ਰੋਪੇਗੰਡੇ 'ਚ ਕਰਦਾ। ਸੋ ਪ੍ਰੋਪੇਗੰਡਾ ਸ਼ੁਰੂ ਕਰਤਾ, ਪਬਲਿਕ ਨੂੰ ਅਗੇਂਸਟ ਕਰਨਾ ਸ਼ੁਰੂ ਕਰਤਾ ਵੀ ਅਸੀਂ ਤਾਂ ਕਿ ਮਾਰਨ ਵਾਸਤੇ ਸਾਨੂੰ ਗਰਾਊਂਡ ਲੱਭ ਜਾਵੇ। ਅਖੀਰ ਇਹਨਾਂ ਨੇ 80,000 ਫੌਜ ਲਿਖੀ ਹੋਈ ਹੈ, ਤੋਪਖਾਨਿਆਂ ਸਮੇਤ ਘੋੜ ਸਵਾਰ ਫੌਜ ਬਾਬਾ ਜੀ ਦੇ ਉੱਤੇ ਚੜ੍ਹਾਈ ਕਰਤੀ। ਜਿਹੜੇ ਹਿਤੈਸ਼ੀ ਸੀ, ਬਾਬਾ ਜੀ ਨੂੰ ਖਬਰ ਦਿੱਤੀ ਕਿ ਬਾਬਾ ਜੀ ਲਾਹੌਰ ਦਰਬਾਰ ਦੀ ਫੌਜ ਆ ਰਹੀ ਹੈ, ਤੁਸੀਂ ਕੋਈ ਸਮਝੌਤਾ ਕਰ ਲਓ ਇਹਨਾਂ ਨਾਲ। ਬਾਬਾ ਜੀ ਕਹਿਣ ਲੱਗੇ ਸਾਡਾ ਵਿਰੋਧ ਹੈ ਕਿਸੇ ਨਾਲ ਨਹੀਂ, ਸਮਝੌਤਾ ਤਾਂ ਕਰੀਏ ਜੇ ਅਸੀਂ ਕੋਈ ਦੇਸ਼ ਦੱਬਣਾ ਹੋਵੇ, ਅਸੀਂ ਤਾਂ ਲੰਗਰ ਚਲਾਉਂਦੇ ਹਾਂ, ਨਾਮ ਜਪਦੇ ਹਾਂ, ਨਾਮ ਜਪਾਉਂਦੇ ਹਾਂ, ਕੋਈ ਅਸੀਂ ਸ਼ਸਤਰ ਵਿੱਦਿਆ ਨਹੀਂ ਕਰ ਰਹੇ, ਕੋਈ ਕਿਸੇ ਨੂੰ ਉਕਸਾ ਨਹੀਂ ਰਹੇ, ਅਸੀਂ ਤਾਂ ਭਲਾਈ ਕਰ ਰਹੇ ਹਾਂ। ਬਾਕੀ ਰਿਹਾ ਜੇ ਇਸ ਕਾਰਨ ਕਰਕੇ ਹੀ ਇਹਨਾਂ ਨੇ ਚੋਲਾ ਸਾਤੇ ਲੈਣਾ ਤਾਂ ਅਸੀਂ ਇਹ ਚੰਮ ਇਹਨਾਂ ਦੇ ਮੱਥੇ ਮਾਰਾਂਗੇ, ਇਹ ਠੀਕਰ ਭੰਨ ਦਾਂਗੇ ਇਹਨਾਂ ਦੇ ਸਿਰ ਦੇ ਉੱਤੇ। ਉਸ ਵੇਲੇ ਫੌਜ ਆ ਜਾਂਦੀ ਹੈ ਬਾਬਾ ਜੀ ਨਿਰੰਗਾਬਾਦ ਤੋਂ, ਬਿਆਸਾ ਦਰਿਆ ਦੇ ਕੰਢੇ ਆ ਜਾਂਦੇ ਨੇ ਤਾਂ ਕਿ ਵੀ ਇੱਥੇ ਐਵੇਂ ਹੀ ਪਬਲਿਕ ਨਾ ਮਾਰੀ ਜਾਵੇ। ਉੱਥੇ ਜਦ ਫੌਜ ਆਉਂਦੀ ਹੈ ਤਾਂ ਇਧਰਲੇ ਪਾਸੇ 26,000 ਸਿੰਘ ਸਨੰਦਬੰਦ ਬੇਅੰਤ ਸੰਤ ਬਾਬਾ ਜੀ ਦੇ ਇਹ ਸੁਣ ਕੇ ਇਕੱਠੇ ਹੋ ਗਏ, ਸਾਧੂ ਹੋਏ, ਸਾਧੂ ਇਕੱਠੇ ਹੋ ਗਏ। ਬਾਬਾ ਜੀ ਹੁਣ ਹੁਕਮ ਕੀ ਹੈ? ਕਹਿੰਦੇ ਹੁਕਮ ਕੀ ਹੋਣਾ, ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਹੁੰਦੇ ਸਾਰੇ? ਉਹ ਤਾਂ ਕਹਿੰਦੇ ਸਾਰੇ ਸਵਾਸ ਗਿਣ ਕੇ ਭੇਜੇ ਹੋਏ ਨੇ, ਗਿਣ ਕਰ ਲਏ ਸਭ ਦਿਵਸ ਸਵਾਸ, ਮੈਂ ਵੜਨ ਘਟਣ ਤਿਲ ਸਾਰ, ਇੱਕ ਸਵਾਸ ਵੱਢਣਾ ਨਹੀਂ ਇੱਕ ਘਟਣਾ, ਜੀਵਨ ਲੋਰੇ ਭਰਮ ਉਹ ਨਾਨਕ ਤੇਉ ਗੁਬਾਰ। ਇਹ ਤਾਂ ਜਿੱਦਣ ਜਾਣਾ ਜਾਣਾ ਹੀ ਹੈ, ਸੋ ਤੁਸੀਂ ਮੌਤ ਨੂੰ ਦੁਪਿਆਰੀ ਨਾ ਕਰੋ, ਇਹਨੂੰ ਪਿਆਰੀ ਕਰੋ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਆਹ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਾਈ। ਕਹਿੰਦੇ ਮੌਤ ਤੇ ਕਿਉਂ ਫਿਰ ਡਰਦੇ ਹੋ? ਕਦੇ ਆਤਮਾ ਮਰੀ ਹੈ? ਸਰੀਰ ਕਦੇ ਕਿਸੇ ਦਾ ਰਿਹਾ ਨਹੀਂ ਹੈ, ਨਾ ਵੱਡਿਆਂ ਵੱਡਿਆਂ ਦਾ। ਏਕ ਸ਼ਿਵ ਭਏ ਗਏ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬਰਮਾ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ ਸਿਮਰਤ ਸਮੂਹ ਕੇ ਹੋਏ ਹੋਏ ਬਤਾਏ। ਐਡੇ ਐਡੇ ਸਮਰੱਥ ਪੁਰਸ਼ਾਂ ਦੇ ਵੀ ਸਰੀਰ ਚਲੇ ਗਏ, ਸਰੀਰ ਤਾਂ ਕਿਸੇ ਦਾ ਰਿਹਾ ਹੀ ਨਹੀਂ ਕਰਦਾ, ਲੇਕਿਨ ਆਤਮਾ ਮਰਿਆ ਨਹੀਂ ਕਰਦੀ। ਸੋ ਕਿਸ ਗੱਲ ਦਾ ਡਰ ਕਰੀਏ ਭਾਈ? ਬਾਬਾ ਜੀ ਸਾਨੂੰ ਹੁਕਮ ਦੇਵੋ, ਅਸੀਂ ਸ਼ਸਤਰਾਂ ਦੇ ਨਾਲ ਉਹਨਾਂ ਨੂੰ ਪਿੱਛੇ ਹਟਾਈਏ। ਕਹਿੰਦੇ ਕਿਹਨੂੰ ਹਟਾਓਗੇ? ਉਹ ਵੀ ਆਪਣੇ ਤੇ ਤੁਸੀਂ ਵੀ ਆਪਣੇ। ਕਹਿੰਦੇ ਫਿਰ ਹੁਕਮ ਕੀ ਹੈ? ਕਹਿੰਦੇ ਸ਼ਸਤਰ ਰੱਖ ਦਿਓ, ਕੀਰਤਨ ਸ਼ੁਰੂ ਕਰ ਲਓ ਤੇ ਕੀਰਤਨ ਸੁਣੋ। ਕੀਰਤਨ ਸ਼ੁਰੂ ਹੋ ਗਿਆ, ਉਧਰ ਗੋਲਾਬਾਰੀ ਸ਼ੁਰੂ ਹੋ ਗਈ। ਪਹਿਲੀ ਉਹ ਗੋਲੀ ਬਾਬਾ ਜੀ ਦੇ ਚੌਰ ਬਰਦਾਰ ਦੇ ਲੱਗੀ, ਮੱਥੇ ਚ ਗਿਰ ਗਿਆ। ਦੂਜਾ ਉੱਠ ਖੜਿਆ ਉਹਦੇ ਲੱਗੀ, ਤੀਜਾ ਉੱਠ ਖੜਿਆ ਉਹਦੇ ਲੱਗੀ। ਗੋਲੇ ਫਟਣੇ ਸ਼ੁਰੂ ਹੋ ਗਏ ਸਤਸੰਗ ਚ ਬੈਠੇ। ਕਿੰਨੇ ਕਿੰਨੇ ਬੰਦੇ ਉੱਡ ਜਾਂਦੇ ਨੇ ਜਿੱਥੇ ਗੋਲਾ ਗਿਰਦਾ, ਲੇਕਿਨ ਧੰਨ ਨੇ ਉਹ ਗੁਰਸਿੱਖ, ਇੱਕ ਨੀ ਉੱਠਿਆ, ਭਗਦੜ ਨੀ ਮੱਚੀ, ਨੱਠੇ ਨੀ, ਭੱਜੇ ਨੀ, ਸ਼ਾਂਤ ਹੋ ਕੇ ਚਿੱਤ ਕੁਰਬਾਨੀਆਂ ਦੇਈ ਜਾਂਦੇ। ਇੱਥੇ ਤੱਕ ਲਿਖਿਆ ਕਿ 10,000 ਸਿੰਘ ਨਿਹੱਥਾ ਮਾਰਿਆ ਗਿਆ। ਬਾਬਾ ਜੀ ਨੇ ਕਿਹਾ ਕਿ ਪ੍ਰਸ਼ਾਦ ਕਰੋ, ਖੁੱਲਾ ਪ੍ਰਸ਼ਾਦ ਵੀ ਉਹਨਾਂ ਨੂੰ ਵੀ ਆ ਜਾਵੇ। ਉਹ ਬੇਚਾਰੇ ਭੁੱਖੇ ਆਏ ਨੇ ਰਾਵਰ ਤੋਂ ਚੱਲ ਕੇ। ਇਹ ਗੁਰੂ ਨਾਨਕ ਦਾ ਬਿਰਧ ਹੈ, ਇੱਥੇ ਚਾਹੇ ਮਿੱਤਰ ਆ ਜਾਏ, ਚਾਹੇ ਸ਼ਤਰੂ ਆ ਜਾਏ, ਚਾਹੇ ਆਪਣਾ ਆ ਜਾਏ, ਚਾਹੇ ਬਗਾਨਾ ਆ ਜਾਏ, ਚਾਹੇ ਮਾਰਨ ਵਾਲਾ ਹੀ ਆ ਜਾਏ, ਉਹਨੂੰ ਪ੍ਰਸ਼ਾਦਾ ਜ਼ਰੂਰ ਛਕਾਉਣਾ ਹੱਥ ਬੰਨ ਕੇ, ਚਾਹੇ ਥੋੜ੍ਹੀ ਦੇਰ ਨੂੰ ਇਹ ਮਾਰੇ ਦੇਵੇ। ਨਾ, ਗੁਰੂ ਨਾਨਕ ਦਾ ਬਿਰਧ ਨਹੀਂ ਛੱਡਣ। ਇਹ ਗੁਰੂ ਨਾਨਕ ਦਾ ਲੰਗਰ ਆਪਾਂ ਪਹਿਰੇਦਾਰ, ਬਹੁਤ ਵੱਡਾ ਲੰਗਰ ਤਿਆਰ ਕੀਤਾ ਗਿਆ ਤੇ ਇੱਧਰ ਬਾਬਾ ਜੀ ਦੇ ਗੋਲਾ ਆ ਕੇ ਲੱਗਿਆ ਪੱਟ ਤੇ। ਉਹ ਪੱਟ ਦੋ ਉਂਗਲੇ ਨਾਲ ਲੈ ਗਿਆ, ਉਡਾ ਕੇ ਲੱਤ ਮਾਰੀ, ਉਸੇ ਤਰ੍ਹਾਂ ਫਿਰ ਬੈਠੇ ਨੇ। ਤੇ ਉਹਦੇ ਬਾਅਦ ਗੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ, 18 ਗੋਲੀਆਂ ਬਾਬਾ ਜੀ ਦੇ ਲੱਗੀਆਂ। ਪਲੰਗ ਦੇ ਉੱਤੇ ਬੈਠੇ ਨੇ ਇਸ ਤਰ੍ਹਾਂ ਦੇ ਨਾਲ, ਜਿਸ ਤਰ੍ਹਾਂ ਭੀਸ਼ਮ ਪਿਤਾਮਾ ਦੇਖਿਆ, ਜਿਹਨਾਂ ਨੇ ਆ ਦੇਖੀ ਹੈ, ਬਾਣਾ ਦੀ ਸੇਜਾ ਤੇ ਪਿਆ। 18 ਗੋਲੀਆਂ ਲੱਗੀਆਂ ਹੋਈਆਂ ਨੇ, ਖੂਨ ਜਾ ਰਿਹਾ, ਪੱਟ ਉੜ ਗਿਆ, ਚਿਹਰੇ ਦੇ ਉੱਤੇ ਰੌਣਕ ਹੈ, ਲਾਲੀ ਆ ਰਹੀ ਹੈ, ਜਿਉਂ ਜਿਉਂ ਖੂਨ ਕੱਢਦਾ, ਪਲੱਤਰ ਨਹੀਂ ਆ ਰਹੀ। ਤੇ ਸੇਵਾਦਾਰ ਇੱਕ ਦੇਖ ਕੇ ਰੋ ਪਿਆ, ਬਾਬਾ ਜੀ ਦੇਖਿਆ ਨਹੀਂ ਜਾਂਦਾ, ਛਾਨਣੀ ਛਾਨਣੀ ਹੋ ਗਿਆ ਤੁਹਾਡਾ ਸਰੀਰ। ਕਹਿਣ ਲੱਗੇ, ਉਹ ਪ੍ਰੇਮੀਆ, ਸਾਰੀ ਉਮਰ ਤੂੰ ਉਪਦੇਸ਼ ਸੁਣੇ, ਤੂੰ ਸੰਤਾਂ ਨੂੰ ਕੀ ਸਮਝਦਾ? ਸੰਤ ਸਰੀਰ ਹੁੰਦੇ ਨੇ, ਸੰਤਾਂ ਦਾ ਸਰੂਪ ਤਾਂ ਆਤਮ ਹੋਇਆ ਕਰਦਾ, ਆਤਮਾ ਜੋ ਨਾ ਕਦੇ ਮਰਦਾ ਨਾ ਜੰਮਦਾ। ਇਹ ਦੱਸ ਇੱਕ ਕੌਤਕ ਕਰਿਆ, ਤੂੰ ਕਿਉਂ ਰੋਂਦਾ? ਤੂੰ ਆਪਣੇ ਸਰੂਪ ਦੇ ਵਿੱਚ ਦੀਨ ਹੋ, ਮਰਦਾ ਜੰਮਦਾ ਨਹੀਂ ਕੁਛ ਵੀ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਨੇ ਕਹਿੰਦੇ ਹੁਕਮ ਕੀ ਹੈ? ਕਹਿੰਦੇ ਹੁਣ ਸਾਡਾ ਅੰਤ ਹੋਣ ਵਾਲਾ, ਸਾਡਾ ਪਲੰਘਾ ਦਰਿਆ ਵਿੱਚ ਸਿੱਟ ਦਿਓ। ਉਸੇ ਤਰ੍ਹਾਂ ਕੀਤਾ ਗਿਆ, ਦਰਿਆ ਦੇ ਵਿੱਚ ਪਲੰਘਾ ਸਿੱਟ ਦਿੱਤਾ ਤੇ ਬਾਕੀ ਜਿੰਨੇ ਸੀ ਜ਼ਖਮੀ ਉਹ ਸੰਭਾਲ ਲਏ ਗਏ। ਤੇ ਜਦੋਂ ਫੌਜ ਆਈ ਕਬਜ਼ਾ ਕਰਨ ਵਾਸਤੇ, ਡੇਰੇ ਲੁੱਟ ਲਏ ਸਾਰੇ। ਕਹਿੰਦੇ ਸਾਧ ਸਿੰਘ ਜੀ ਪਹਿਲਾਂ ਪ੍ਰਸ਼ਾਦਾ ਛਕੋ, ਬਾਬਾ ਮਹਾਰਾਜ ਸਿੰਘ ਜੀ ਕਹਿਣ ਲੱਗੇ, ਬਾਕੀ ਫੇਰ ਕਰ ਲਿਓ ਜਿਹੜਾ ਕੁਛ ਕਰਨਾ, ਤੁਸੀਂ ਭੁੱਖੇ ਆਏ ਹੋ। ਨੇਤਰਾ ਜਲ ਆ ਗਿਆ ਵੀ ਐਡੇ ਪਾਪੀ ਅਸੀਂ ਤੇ ਇੰਨੇ ਪ੍ਰੇਮੀ ਕਿ ਸਾਨੂੰ ਪ੍ਰਸ਼ਾਦਾ ਛਕਾ ਰਹੇ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੀ ਕਥਾ ਨਿਆਰੀ ਹੋਇਆ ਕਰਦੀ ਹੈ। ਦੁਨੀਆਂ ਵਰਗੀ ਨਹੀਂ ਹੁੰਦੀ, ਦੁਨੀਆਂ ਮਰਦੀ ਹੈ, ਕੋਈ ਨਹੀਂ ਜਾਣਦਾ, ਲੇਕਿਨ ਕੋਈ ਕੋਈ ਜਾਣਦਾ ਮਰਨਾ। ਸਾਰੀ ਦੁਨੀਆਂ ਮਰ ਮਰ ਜਾਵੇ, ਮਰਨਾ ਕੋਈ
ਮਰ ਜਾਵੇ ਮਰਨਾ।
कबीर मरता मरता जग मुआ मर भी न जाना है कोई ऐसी मरनी जो मरे बहुत न मरना है ऐ जी भी मौत है जिड़ा दोबारा मरना होना ही है अमर जीवन मिल जाता है वो ये है के गुरु दे द्वारे जीवित भाव मार दे भी मैं तो हाँ ही नहीं जड़ी मैं बनी हुई है साडे विच हमें दी इनू खत्म कर दे देह दे आस छड़ दे आत्मा तो कदे मरती ही नहीं है जे जीव बिरति च रहिंदा फिर जमना है मरना जमना है मरना है हमें ये हुक्म है हमें कर्म कमाए हमें ही बंधना फिर जूनी पाए क्या जाना के मरेंगे कैसा मरना होए जेकर साहेब मनो ना विसरे तो सहला मरना होए मरने ते जग डरे जीव्या लोड़े सब कोई गुर प्रसादी जीवत मरे हुक्मे बूझे सोए नानक ऐसी मरनी जो मरे ता सद जीवन हो सदा दा जीवन प्राप्त हो जाता सो महापुरुषा ने हजार हा बंदे दस हजार लिखे कि दस हजार प्रेमी शांतमई शहीदी दे के महापुरुषों का साथ हस हस देता क्योंकि प्यार का सबक है प्यार के सबक बारे इस तरह फरमान किया
सबक प्रेम दा पढ़ लै पतंग
बात बनाते हैं।
ਮੁਖ ਸੁਖ ਮਰ ਫਿਰ ਮਾਰਾ ਸਭਾ ਮੰਡਲ ਗੁਰਮੁਖ ਸੁਖ ਬਲ ਫਿਰ ਮਾਰਾ ਸਭਾ ਮੰਡਲ
ਪਹਿਲਾ ਪਤੰਗੇ ਦੇ ਪੰਗ ਉੜ ਕੇ ਮਰ ਚੁੱਕਿਆ, ਦੂਜਾ ਫੇਰ ਆਉਂਦਾ ਦੂਜਾ ਮਰ ਗਿਆ, ਤੀਜਾ ਫੇਰ ਆਉਂਦਾ ਤੀਜਾ ਫੇਰ ਮਰ ਗਿਆ। ਕਹਿੰਦੇ ਜੇ ਪਿਆਰ ਦਾ ਸਬਕ ਸੁਣਨਾ ਸਿੱਖਣਾ ਤਾਂ ਸਿੱਖ ਲੈ, ਦੀਪ ਗਜਰਾ ਪਤੰਗ ਬੰਸ ਫਿਰ ਦੇਖਣਾ ਹਟੈ, ਜਲ ਵਿੱਚੋਂ ਫੜ ਕੱਢੀਐ ਮੱਛ ਨਿਉ ਨਾ ਕੱਟੈ, ਕੰਡਾ ਹੇੜੈ ਮਿਰਗ ਜਿਉਂ ਸੁਣ ਨਾਦ ਲੱਟੈ, ਉਧਰੋਂ ਸ਼ਬਦ ਵੱਜਦਾ ਮਿਰਗ ਤੁਰਿਆ ਜਾਂਦਾ, ਪਤਾ ਹੈ ਵੀ ਸ਼ਿਕਾਰੀ ਨੇ ਫੜ ਕੇ ਮੈਨੂੰ ਖਾ ਜਾਣਾ, ਪਰ ਪਿਆਰ ਸ਼ਬਦ ਦਾ ਨਹੀਂ ਉਹਦਾ ਘਟਦਾ, ਭਵਰੈ ਵਾਸ ਵਿਨਾਸ ਹੈ ਫਲ ਕਬਲ ਸੁਗਟ। ਸੋ ਇਸ ਤਰ੍ਹਾਂ ਦੇ ਨਾਲ ਬੇਅੰਤ ਗੁਰਸਿੱਖਾਂ ਨੇ ਸ਼ਹੀਦੀਆਂ ਦੇ ਦਿੱਤੀਆਂ। ਸੋ ਸਾਧ ਸਿੰਘ ਜੀ, ਸੰਤਾਂ ਦਾ ਜੋ ਦੁਖੀ ਹੈ, ਮਹਾਰਾਜ ਕਹਿੰਦੇ ਉਹ ਵੀ ਕਦੇ ਸੁੱਖ ਨਾਲ ਨਹੀਂ ਬੈਠਿਆ ਕਰਦਾ,
ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾਂ।
ਇਤਿਹਾਸ ਪੜ ਲਓ, ਉਹ ਸੁਖੀ ਨਹੀਂ ਰਿਹਾ, ਕੌਮ ਨੇ ਖਹਿਬਾਜੀ ਕਰੀ ਹੈ, ਕੌਮ ਦੀ ਕੌਮ ਡੁੱਬੀ ਹੈ, ਇੱਕ ਬੰਦੇ ਨੇ ਕਰੀ ਹੈ ਉਹਦਾ ਪ੍ਰਤਾਪ ਨਸ਼ਟ ਹੋਇਆ, ਕਿਉਂਕਿ ਮਹਾਰਾਜ ਕਹਿੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ, ਸੰਤ ਕਹਿ ਦੁਖਨ ਸੁਖ ਸਭ ਸੰਤ ਕਹਿ ਦੁਖਨ ਆਰ ਜਾ ਘਟੈ, ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ, ਸੰਤ ਕਹਿ ਦੁਖਨ ਸੁਖ ਸਭ ਜਾਏ, ਸੰਤ ਕਹਿ ਦੁਖਨ ਨਰਕ ਮੈਂ ਪਾਏ, ਸੰਤ ਕਹਿ ਦੁਖਨ ਮਤ ਹੋਏ ਮਲੀਨ, ਸੰਤ ਕਹਿ ਦੁਖਨ ਸੋਭਾ ਤੇਹੀ, ਸੰਤ ਕਹਿ ਹਤੇ ਕੋ ਰੱਖੈ ਨਾ ਕੋਏ, ਸੰਤ ਕਹਿ ਦੁਖਨ ਥਾਨ ਭ੍ਰਸ਼ਟ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਬੀਤੈ। ਇਸ ਤਰ੍ਹਾਂ ਸੰਤ ਕਹਿ ਦੁਖੀ ਅੱਧ ਬੀਜ ਤੇ ਟੂਟੇ, ਸੰਤ ਕਹਿ ਦੁਖੀ ਕਿਤੇ ਕਾਜ ਨਾ ਪੁੱਛੇ, ਜਿਹੜੀ ਫੌਜ ਸੀ ਇਹਨੂੰ ਤਾਂ ਗੁਰੂ ਮਾਰੀ ਫੌਜ ਕਹਿ ਦਾ, ਲਾਹੌਰ ਚ ਚਲੀ ਗਈ, ਐਸਾ ਹੈਜਾ ਪਿਆ ਇਸ ਫੌਜ ਦੇ ਅੰਦਰ, ਬੇਅੰਤ ਸੈਂਕੜਿਆਂ ਦੀ ਗਿਣਤੀ ਜਵਾਨ ਮਰਨੇ ਸ਼ੁਰੂ ਹੋ ਗਏ, ਐਸੀ ਭੈੜੀ ਬਿਮਾਰੀ, ਗੁਰੂ ਮਾਰੀ ਫੌਜ ਦਾ ਸਫਾਇਆ ਹੀ ਕਰ ਦਿੱਤਾ। ਉਧਰਲੇ ਪਾਸੇ ਇਹ ਤਿੰਨ ਬੰਦੇ ਲਾਭ ਸਿੰਘ, ਹੀਰਾ ਸਿੰਘ ਤੇ ਮਿਸਰ ਜੱਲਾ ਮਿਸਰ, ਇਹ ਲਾਹੌਰ ਦਾ ਖਜ਼ਾਨਾ ਲੈ ਕੇ ਜੰਮੂ ਨੂੰ ਜਾ ਰਹੇ, ਸਿੰਘਾਂ ਨੂੰ ਲੱਗ ਗਿਆ ਪਤਾ, ਫੜ ਕੇ ਤਿੰਨੇ ਹੀ ਮਾਰਤੇ, ਖਾਤਮਾ ਹੋ ਗਿਆ ਇਹਨਾਂ ਦਾ ਵੀ ਸਾਧ ਸਿੰਘ ਜੀ, ਕਿਸੇ ਨੇ ਵੀ ਕਰਿਆ। ਸਾਰੀ ਦੁਨੀਆ ਦੇ ਅੰਦਰ ਮਿਸਾਲਾਂ ਨੇ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਤਾ, ਪਰ ਇਨਾਨ ਕੌਮ ਨੂੰ ਅੱਜ ਕੋਈ ਜਾਣਦਾ ਨਹੀਂ, ਜਿਹੜੀ ਸਾਰੀ ਦੁਨੀਆ ਦੇ ਉੱਤੇ ਕਾਬਜ਼। ਯਹੂਦੀਆਂ ਨੇ ਈਸਾ ਮਸੀਹ ਨੂੰ ਸੂਲੀ ਚਾੜਤਾ। 2000 ਸਾਲ ਲੰਘ ਗਏ, ਇਹਨਾਂ ਨੂੰ ਕਿਤੇ ਟਿਕਣ ਨੂੰ ਪੈਰ ਰੱਖਣ ਨੂੰ ਟਿਕਾਣਾ ਨਹੀਂ ਮਿਲਿਆ, ਉਜੜੇ ਦੌੜੇ ਹੀ ਫਿਰਦੇ ਨੇ ਬਗੈਰ ਦੇਸ਼ ਤੇ। ਸੋ ਇਸ ਤਰ੍ਹਾਂ ਸੰਤ ਦਿਖਾਉਣ ਵਾਲੇ, ਚਾਹੇ ਚੰਦੂ ਹੈ, ਚਾਹੇ ਰੰਗਜੇਵ ਹੈ, ਚਾਹੇ ਹਰਨਾਗਸ ਹੈ, ਚਾਹੇ ਕੰਸ ਹੈ, ਇਹਨਾਂ ਦੇ ਉੱਤੇ ਉਹੀ ਵਰਤਦਾ ਜੋ ਮੈਂ ਪੜ੍ਹ ਕੇ ਹਟੇ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਦਾ ਪਵਿੱਤਰ ਜੀਵਨ ਆਪਣੇ ਸਰਵਣ ਕੀਤਾ। ਹੁਣ ਮੇਰੇ ਕੋਲ ਸਮਾਂ ਨਹੀਂ ਹੈ, ਗਿਆਨੀ ਮੇਹਰ ਸਿੰਘ ਆ ਗਏ, ਬੜਾ ਚੰਗਾ ਹੋ ਗਿਆ। ਇਹ ਆਪ ਜੀ ਨੂੰ ਮੇਰੇ ਬਾਅਦ ਜਦ ਟਾਈਮ ਮਿਲੇਗਾ ਵਾ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ ਬਾਰੇ ਲਿਖਣਗੇ, ਕਿਉਂਕਿ ਇਹਨਾਂ ਨੇ ਪੁਸਤਕ ਲਿਖੀ ਹੋਈ ਹੈ ਬਹੁਤ ਖੋਜ ਖੋਜ ਕੇ। ਤੁਸੀਂ ਧਿਆਨ ਦੇ ਨਾਲ ਸਰਵਣ ਕਰਿਓ। ਬਾਬਾ ਕਰਮ ਸਿੰਘ ਜੀ ਤੱਕ ਇਹ ਆਪ ਨੂੰ ਸੁਣਾਉਣਗੇ ਅਤੇ ਟਾਈਮ ਮਿਲੇਗਾ, ਉਸ ਤੋਂ ਬਾਅਦ ਫਿਰ ਆਪਦੀ ਸੇਵਾ ਵਿੱਚ ਬਾਕੀ ਮਹਾਂਪੁਰਸ਼ਾਂ ਦੀ ਅਰਜ ਕਰਾਂਗੇ। ਇਸ ਤਾਂ 4 ਦਿਨ ਰੱਖੇ ਸੀ ਬਈ ਇਹ ਸੰਤਾਂ ਦੀ ਸਾਰਿਆਂ ਦੀ ਥੋੜ੍ਹੀ ਥੋੜ੍ਹੀ ਵਾਕਫੀ ਹੋ ਜਾਏਗੀ, ਪਰ ਸਮਾਂ ਇੰਨਾ ਤੇਜ਼ੀ ਨਾਲ ਚੱਲਦਾ ਕਿ ਗੱਲ ਵੀ ਨਹੀਂ ਹੁੰਦੀ, ਜਦ ਨੂੰ ਮੁੱਕ ਜਾਂਦਾ। ਸੁਣ, ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸਰਵਣ ਕਰੋ। ਬਾਕੀ ਮੈਂ ਇੱਕ ਬੇਨਤੀ ਕਰਦਾ, ਪਹਿਲਾਂ ਮੈਂ ਸੋ ਇੱਥੇ ਕਿਸੇ ਦਾ ਦਿਲ ਨਹੀਂ ਦਿਖਾਉਣਾ, ਸਾਰੇ ਧਰਮਾਂ ਦੇ ਬੰਦੇ, ਸਾਰੇ ਫੇਥ ਦੇ ਬੰਦੇ, ਹਰ ਕੋਈ ਬੈਠਾ, ਆਪਣਾ ਪੱਖ ਪੇਸ਼ ਕਰਨਾ, ਦਲੀਲਾਂ ਨਾਲ ਪੇਸ਼ ਕਰੋ, ਦੂਜੇ ਨੂੰ ਨਾ ਦੁਖੀ ਕਰੋ। ਸੋ ਇਸ ਕਰਕੇ ਮੇਰੀ ਬੇਨਤੀ ਹੈ, ਸਟੇਜ ਦਾ ਜੋ ਪ੍ਰਬੰਧ ਕਰ ਰਹੇ ਨੇ, ਬੋਲਦੇ ਨੇ ਵੀ ਇਹ ਵਾਤਾਵਰਨ ਨਾਮ ਦਾ ਵਾਤਾਵਰਨ ਹੈ, ਆਤਮ ਸ਼ਾਂਤੀ ਦਾ ਹੈ, ਅਸੀਂ ਇਹਦੇ ਵਿੱਚੋਂ ਕੋਈ ਰਸਤਾ ਟੋਲਣਾ, ਮੰਦਾ ਚੰਗਾ ਨਹੀਂ ਕਿਸੇ ਨੂੰ ਕਹਿਣਾ। ਇਹ ਤਾਂ ਬਹੁਤ ਦੇਰ ਹੋ ਗਈ ਸਾਨੂੰ, 10 ਸਾਲ ਹੋ ਗਏ ਘੁੰਮਦੇ ਫਿਰਦਿਆਂ ਨੂੰ, ਬੇਅੰਤ ਗੱਲਾਂ ਸੁਣਾਈਆਂ ਨੇ, 160 ਤਾਂ ਵੀਡੀਓ ਫਿਲਮਾਂ ਹੀ ਬਣ ਗਈਆਂ ਨੇ। ਉਹ ਨਹੀਂ, ਉਹ ਜੋ ਬਚਨ ਨੇ ਮਹਾਂਪੁਰਸ਼ਾਂ ਬਾਰੇ ਕੋਈ ਬਚਨ ਕਰੋ, ਹੋਰ ਇੱਧਰਲੇ ਉੱਧਰਲੇ ਬਚਨ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
اپنے کشن تو لا کے ہوں تک گروانی کے کیرتن کا اور وچار کا لاب پراپت کیا باقی نو بجے تک اپنے پاس اور سما ہے کشن کی شکل کرنے کی کوشش کرو تو تبھی ہو سکتا ہے جی کر بچوں والی گروی پہلے ہی پچھے چلے جان کی کھیتی کر کیونکہ بچے کا سجاؤ ہوں اس میں سمجھ نہیں ہوں ہوتا ہے رحاب کرتا ہے یا کچھ اور حد کرتا ہے جی کر پچھے بیٹھا ہوئے گروی اس میں کیسے ہی باہر لے جا کے چھٹ کرا سکتی ہے جی رون تھون کر کے گرم کر کے جی ہو سنگت نو بگن پینا ہے اس کا بچا ہو جائے گا سنگت اسے رنگ بھی بیٹھے جائیں گی اب مشن بچار اٹھنا پہ تھی اپنے آپ ہی سنگ اتنا پہل تو اٹھن کر کے ایسا ہو سکتا بچے سمے گردی گر جائے وہ سٹ لگے بچے کے سٹ لگے ہوگی جو کبھی اس کے سٹ لگے پھر کتنا رولا پہنتا ہے سنگت اثر کا خیال ٹوٹ کے دوسرے پاس جانا ہے جس آنند بیٹھے ہوں آنند کم پہنتا ہے وہ تار وہ دوش تو اس میں لگے گا اس کی پابلم وہی بھی ہوئے گی جی ایسا نہ کرے گی میں دسیا جانا ہے تاکہ پہلے ہی پیچھے بیٹھ رہے ہیں جن باقی کچھ پریمی سیوا واسطے سونے پرش کھڑے ہو جانے چاہیے ہیں تاکہ انہوں چپ کرا سکوں اور اتنا جیسا جو انتظام ہے وہ کر سکوں اور ان شبد بولا کرو پرسنلی سفلتا ابھی جس کیتے ہیں پیروں کی سفلتا